ਵਾਹਿਗੁਰੂ ਸਾਹਿਬ
ਜੀਓ।
ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਪੜ੍ਹੋ।
ਤੁਹਾ ਪ੍ਰਸਾਦ ਸੋਈਏ
ਇੱਕ
ਓੰਕਾਰ ਸਤਿਗੁਰ ਪ੍ਰਸਾਦ।
ਬਸ ਪਹਿਲਾਂ ਦਾ ਤੁਹਾ ਪ੍ਰਸਾਦ ਪਹਿਲਾਂ ਉਹਨੂੰ ਠੀਕ ਉਹਨੇ ਪੜ੍ਹਿਆ ਹੈ। ਤੁਹਾ ਪ੍ਰਸਾਦ
ਪ੍ਰਸਾਦ
ਸੋਈਏ
ਸੋਈਏ
ਇੱਕ ਅੱਗੇ ਪੜ੍ਹਿਓ
ਇੱਕ ਓੰਕਾਰ ਸਤਿਗੁਰ ਪ੍ਰਸਾਦ
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 ਸਿਆਰੀ ਲਾਓ। ਹਾਂ ਅੱਗੇ
ਪਾਤਸ਼ਾਹੀ ਦਸਵੀਂ
ਇਹਨੂੰ ਦਸਵੀਂ ਕਹਿਣਾ ਕਿ ਪਾਸੇ ਦੱਸ ਕੇ ਕੀ ਸਾਰ ਲੈਂਦੇ ਨੇ ਫਿਰ ਤਾਂ ਦਸੇ ਪਾਤਸ਼ਾਹ ਦਾ ਹੱਥ ਹੋ ਜੂ। ਪਰ ਇਹ ਤਾਂ ਇਕੱਲੇ ਦਸਵੇਂ ਪਾਤਸ਼ਾਹ ਉਚਾਰ ਰਹੇ ਨੇ ਸੋ ਪਾਤਸ਼ਾਹੀ ਦਸਵੀਂ
ਪਾਤਸ਼ਾਹੀ
ਬਵੇ ਨਾਲ ਮੰਮੇ ਨਾਲ ਹੀ ਦਸਵੀਂ ਨਹੀਂ ਕਹਿਣਾ ਦਸਵੀਂ ਅੱਗੇ
ਤੁਰਸਾਜ ਸੋਈਏ।
ਕਲਗੀਧਰ ਮਹਾਰਾਜ ਜੀ ਪਹਿਲਾਂ ਮੰਗਲ ਕਰਦੇ ਨੇ ਇੱਕ ਓਅੰਕਾਰ ਵਾਹਿਗੁਰੂ ਇੱਕ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸੱਤ ਤਿੰਨੇ ਕਾਲਾਂ ਵਿੱਚ ਨਾਸ ਨਹੀਂ ਹੁੰਦਾ ਗੁਰ ਦਾ ਅਰਥ ਹੈ ਉਹ ਚੇਤਨ ਹੈ ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ ਹੈ ਜਾਂ ਪ੍ਰਸਾਦ ਉਹਦੀ ਕਿਰਪਾ ਨਾਲ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਇਹ ਮੰਗਲ ਦੇ ਅਰਥ ਨੇ। ਕਿੰਨੀ ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ ਮੰਗਲ ਲਿਖਾਈ ਸੀ ਤੁਹਾਨੂੰ ਪੰਜ ਹਾਂਜੀ 525 ਵਾਰੀ ਆਉਂਦਾ ਇਹ ਮੰਗਲ ਗੁਰੂ ਗ੍ਰੰਥ ਸਾਹਿਬ 'ਚ 525 ਵਾਰੀ ਆਉਂਦਾ ਅਤੇ ਦਸਵੇਂ ਪਾਤਸ਼ਾਹ ਵਾਲੀ ਬਾਣੀ ਉਚਾਰ ਰਹੇ ਨੇ ਅਤੇ ਕਹਿ ਰਹੇ ਤੁਹਾ ਪ੍ਰਸਾਦ ਤੇਰੀ ਕਿਰਪਾ ਨਾਲ ਇਹ ਸਵਈਏ ਮਹਾਰਾਜ ਉਚਾਰਨ ਲੱਗਾਂ ਤੁਹਾਡੀ ਬਖਸ਼ਿਸ਼ ਹੋਵੇ ਅਤੇ ਸਵਈਏ ਉਚਾਰਨ ਲੱਗੇ ਹਾਂ। ਇਹ ਕਾਲ ਉਸਤ ਵਿੱਚ ਨੇ ਸਾਧਸੰਗ ਜੀ ਸਵਈਏ ਅੰਮ੍ਰਿਤ ਦੀ ਸਾਧਸੰਗ ਜੀ ਜਿਹੜੀ ਹੈ ਤੀਜੀ ਬਾਣੀ ਹੈ ਅੰਮ੍ਰਿਤ ਛਕਾਉਣ ਵੇਲੇ ਇਹ ਪੜ੍ਹੀ ਜਾਂਦੀ ਹੈ ਤੀਜੇ ਰੂਪ 'ਚ ਇਵੇਂ ਜਦੋਂ ਨਿਤਨੇਮ ਕਰਦੇ ਹੋ ਕਈ ਪਹਿਲਾਂ ਜਪਜੀ ਸਾਹਿਬ ਪੜ੍ਹ ਲੈਂਦੇ ਮੁੜ ਕੇ ਸੁਖਮਨੀ ਸਾਹਿਬ ਸ਼ੁਰੂ ਕਰ ਲੈਂਦੇ ਨੇ ਇਉਂ ਨਹੀਂ ਤਰਤੀਬ ਬਾਰੇ ਬਾਣੀਆਂ ਪੰਜੇ ਪੜ੍ਹਨੀਆਂ ਚਾਹੀਦੀਆਂ ਨੇ ਫਿਰ ਪੜ੍ਹ ਕੇ ਹੋਰ ਬਾਕੀ ਜਿਹੜੀ ਦੂਜੀ ਬਾਣੀ ਹੈ ਜਿਹੜੀ ਫਿਰ ਮਰਜ਼ੀ ਅੱਗੋਂ ਪੜ੍ਹੀ ਜਾਵੇ।
ਸਰਾਵਗ
ਇਹਦੀ ਉਥਾਨਕਾ ਕੀ ਹੈ ਉਥਾਨਕਾ ਕਿਹਨੂੰ ਕਹਿੰਦੇ ਬਾਈ ਉਥਾਨਕਾ ਊੜੇ ਨੂੰ ਔਂਕੜ ਥੱਥੇ ਨੂੰ ਕਹਿੰਦਾ ਕਹਿ ਦਿਓ ਨੰਨਾ ਕੱਕੇ ਨੇ ਇਹਨੂੰ ਕਹਿੰਦੇ ਨੇ ਕਿਹਨੂੰ ਕਹਿੰਦੇ ਉਥਾਨਕਾ ਸ਼ਬਦ ਕਿੱਥੇ ਉਚਾਰਿਆ ਬਸ ਇੰਨੇ ਨਾਲ ਕਿਹਦੇ ਪ੍ਰਥਾਏ ਉਚਾਰਿਆ ਸ਼ਾਬਾਸ ਹੋਰ ਕਿੱਥੇ ਉਚਾਰਿਆ ਕਿਉਂ ਉਚਾਰਿਆ ਇਹ ਸਾਰੇ ਸਿਲਸਿਲੇ ਨੂੰ ਉਥਾਨਕਾ ਕਹਿੰਦੇ ਨੇ ਸ਼ਬਦ ਕਿਸ ਨੇ ਉਚਾਰਿਆ ਕਿਸ ਥਾਂ 'ਤੇ ਉਚਾਰਿਆ ਕਿਉਂ ਉਚਾਰਿਆ ਕਿਸ ਪ੍ਰਥਾਏ ਉਚਾਰਿਆ ਸੋ ਇਹ ਸਾਰੇ ਨਾਂ ਦਾ ਨਾਂ ਹੈ ਉਥਾਨਕਾ ਜਾਂ ਭੂਮਿਕਾ ਵੀ ਇਹਨੂੰ ਕਹਿ ਦਿੰਦੇ ਨੇ ਉਰਦੂ ਵਾਲੇ ਇਹਨੂੰ ਦਿਵਾਚਾ ਕਹਿ ਦਿੰਦੇ ਆ। ਹਾਂਜੀ ਸਵਈਏ ਬਹੁਤ ਪ੍ਰਕਾਰ ਦਾ ਹੈ ਉਹ ਲੰਮਾ ਕੰਮ ਹੈ। ਹਾਂ ਸਰਾਵਕ ਜਿਹੜਾ ਦੇਖੋ ਪਹਿਲਾ ਅੱਖਰ ਜਿਹੜਾ ਹੋਵੇ ਦੀਰਘ ਆ ਜਾਵੇ ਮਗਲੇ ਦੋਵੇਂ ਲਘੂ ਆਉਣ ਆ ਗਏ ਨਾ ਫਿਰ ਦੂਜਾ ਫਿਰ ਦੀਰਘ ਆ ਗਿਆ ਮਗਲੇ ਫਿਰ ਦੋਵੇਂ ਲਘੂ ਆ ਗਏ ਠੀਕ ਹੈ ਨਾ ਦੇਖੋ ਕਮਾਲ ਸੀ ਗੁਰੂ ਮਹਾਰਾਜ ਦੀ ਰਚਨਾ ਮੰਮਾ ਫਿਰ ਦੀਰਘ ਆ ਗਿਆ ਹਾਥ ਸੱਸਾ ਫਿਰ ਜਿਹੜੇ ਸੀ ਲਘੂ ਆ ਗਏ ਉਹੀ ਰੂਪ ਚੱਲ ਰਿਹਾ ਨਾ ਮਗਲਾ ਜਿਹੜਾ ਹੋਵੇ ਫਿਰ ਵਿਚਾਰ ਲੱਖ ਲਘੂ ਰੂਪ ਪਿਛਲੇ ਦੋਵੇਂ ਜਿਹੜੇ ਮੁਢਲਾ ਅਤੇ ਮਗਲਾ ਜਿਹੜੇ ਦੀਰਘ ਹੋਣ ਜਿਹੀ ਰਚਨਾ ਦਾ ਨਾਂ ਸਵਈਆ ਅਤੇ ਤਿੰਨ ਤਿੰਨ ਅੱਖਰਾਂ ਜੋੜ ਆ ਰਹੇ ਨੇ ਕਿਵੇਂ ਪਹਿਲਾ ਅੱਖਰ ਹਮੇਸ਼ਾ ਦੀਰਘ ਇਹਦਾ ਸਵਈਏ ਦਾ ਦੀਰਘ ਆ ਰਿਹਾ ਨਾ ਸੱਸੇ ਨੂੰ ਕਹਿੰਦਾ ਦੀਰਘ ਆ ਗਿਆ ਵਾਵਾ ਅਤੇ ਗੱਗਾ ਲਘੂ ਹੋ ਗਏ ਅਗਲਾ ਫਿਰ ਉਦਾਂ ਹੀ ਸੱਸੇ ਦੇ ਅਧਿਕਾ ਕੀ ਦੀਰਘ ਹੋ ਗਿਆ ਧੱਦਾ ਲਘੂ ਹੋ ਗਿਆ ਮਾਂ ਸੱਸਾ ਲਘੂ ਹੋ ਗਿਆ ਠੀਕ ਆ ਨਾ ਫਿਰ ਮੰਮੇ ਨੂੰ ਲੈਂਕੜੇ ਫਿਰ ਦੀਰਘ ਆ ਗਿਆ ਹਾਹਾ ਅਤੇ ਸੱਸਾ ਫਿਰ ਲਘੂ ਆ ਗਏ ਅਤੇ ਅੱਗੇ ਧਾਨ ਕੇ ਮਗਲਾ ਜਿਹੜਾ ਹੈਗਾ ਇਹ ਵਿਚਾਰ ਲੱਖ ਲਘੂ ਹੋ ਜਾਂਦਾ ਮਗਲਾ ਨੂੰ ਦੀਰਘ ਹੁੰਦੇ ਨੇ ਇਹ ਸਵਈਏ ਦੀ ਰਚਨਾ ਹਾਂ ਚਾਰ ਚਰਨ ਹੁੰਦੇ ਨੇ ਇਹਦੇ ਅਤੇ ਹੁਣ ਇਹਦੀ ਚਾਲ ਵੀ ਹੈਗੀ ਆਪਣੀ ਚਾਲ ਮੁਤਾਬਕ ਪੜ੍ਹਨਾ ਜਿਵੇਂ ਤੁਸੀਂ ਭੁਜੰਗ ਪੜਿਆ ਸੰਦ ਪੜਿਆ ਸੀ, ਮਦ ਭਾਰ ਸੰਦ ਪੜਿਆ ਸੀ, ਸਵੱਈਏ ਦੀ ਵੀ ਚਾਲ ਹੈ, ਪੜ੍ਹ ਕੇ ਸੁਣਾਇਆ ਤਾਂ ਚਾਲ ਪੜਾ।
ਸਰਾਵਗ ਸੋਧ ਸਮੂਹ ਸਿਧਾਨ ਕੇ ਦੋਇਖ ਫਰਿਓ ਕਰ ਜੋਗ ਜਿਤੀ ਕੇ।
ਇਹਦੀ ਚਾਲ ਥੋੜੋ ਹੈ, ਇਹ ਤਾਂ ਜਿਵੇਂ ਉਠਟ ਪੂਸੀਆਂ ਜਾਂ ਮਾਰ ਦਿੰਦਾ ਉਹ ਚਾਲ 'ਚ ਪੜਿਆ। ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਫਰਿਓ ਕਰ ਜੋਗ ਜਤੀ ਕੇ, ਸੂਰ ਸੁਰਾਧਨ ਸੁੱਧ ਸਦਾਧਿਕ ਸੰਤ ਸਮੂਹ ਅਨੇਕ ਮਤੀ ਕੇ। ਆਏ ਦੀ ਚਾਲ ਹੈ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖ ਪ੍ਰਾਣਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂਤੇ ਏਕ ਰਤੀ ਬਨ ਏਕ ਰੱਤੀ ਕੇ। ਸੋ ਇਹ ਦੀ ਚਾਲ ਹੈ, ਪੜ੍ਹੋ।
ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਰਹੇ ਹੋ ਕਰ ਜੋਗ ਜੀਤੇ ਕੇ, ਸੂਰ ਸੁਰੰਕ ਸਦਾ ਕੇ ਸੰਤ ਸਮੂਹ।
ਇੰਨੇ ਕਿਸਮ ਦੀਆਂ ਚਾਲਾਂ ਨੇ ਜਿਹੜੀਆਂ ਤੁਸੀਂ ਪੜ੍ਹੀਆਂ ਨੇ, ਕਿੰਨੇ ਕਿੰਨੇ ਕਿਸਮ ਹਨ। ਕਹਿੰਦੇ ਜਿੰਨੀ ਕਿਸਮ ਦਾ ਸੋਈਏ ਉਹਨੂੰ ਕਹਿੰਦੀਆਂ ਚਾਲਾਂ, ਉਹ ਸੌਖਾ ਪੜ੍ਹਨਾ। ਚਲੋ ਇਹਦੀ ਬਜਾਏ ਜਿਹੜਾ ਆਪਾਂ ਰਹਿ ਰਸਤੇ ਵਿੱਚ ਪੜ੍ਹਦੇ ਹਾਂ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਪੜ੍ਹੋ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਆ ਇਹਦੀ ਚਾਲ ਹੈ, ਉੱਦਾਂ ਹੀ ਸੋ ਇਹਦੀ ਉਥਾਨਕਾ ਕੀ ਹੈ, ਪਹਿਲਾਂ ਉਥਾਨਕਾ ਆਪਾਂ ਗੱਲ ਉਥਾਨਕਾ ਦੀ ਕਰ ਕਿੱਥੇ ਉਚਾਰਿਆ, ਇਹ ਮਹਾਰਸ਼ੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਉਚਾਰਨ ਕੀਤਾ, ਅੰਮ੍ਰਿਤ ਛਕਾਉਣ ਤੋਂ ਪਹਿਲਾਂ ਉਚਾਰਿਆ ਹੈ, ਤਕਰੀਬਨ 1557 ਦਾ ਇਹਦਾ ਸੰਮਤ ਬਣਦਾ ਹੈ ਉਚਾਰਨ ਦਾ। ਅਤੇ ਕਿਉਂ ਉਚਾਰਿਆ, ਕਿਹਦੇ ਪ੍ਰਥਾਏ, ਪਹਾੜੀ ਰਾਜਿਆਂ ਦੇ ਪ੍ਰਥਾਏ ਉਚਾਰਿਆ, ਪਹਾੜੀ ਰਾਜਿਆਂ ਨੂੰ ਸੱਚੇ ਪਾਤਸ਼ਾਹ ਜੀ ਦੇ ਪਾਸ, ਰਾਜਾ ਭੀਮ ਚੰਦ ਪਹਾੜੀ ਰਾਜਾ ਜਿਹੜਾ ਬਿਲਾਸਪੁਰ ਰਿਆਸਤ ਦਾ ਰਾਜਾ ਸੀ, ਕਿਉਂਕਿ ਅਨੰਦਪੁਰ ਸਾਹਿਬ ਉਸ ਰਿਆਸਤ ਵਿੱਚ ਸੀ, ਉਹ ਆਇਆ ਭੀਮ ਚੰਦ, ਹੋਰ ਵੀ ਪਹਾੜੀ ਰਾਜੇ ਆਏ ਨੇ, ਸਾਧੂ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਆਖਿਆ ਪਹਾੜੀ ਰਾਜਿਓ, ਤੁਹਾਡੇ ਕੋਲ ਫੌਜਾਂ ਵੀ, ਤੁਹਾਡੇ ਕੋਲ ਧਨ ਬਥੇਰਾ, ਹੋਰ ਸਾਧਨ ਤੁਹਾਡੇ ਕੋਲ ਬਹੁਤ ਨੇ, ਅਤੇ ਔਰੰਗਜ਼ੇਬ ਤੁਹਾਡੇ ਜੰਜੂ ਲਾ ਲਾ ਕੇ ਧਰਮ ਤੋਂ ਬੇਧਰਮ ਕਰੀ ਜਾ ਰਿਹਾ, ਅਤੇ ਤੁਹਾਡੇ ਮੰਦਰ ਢਾਹ ਕੇ ਮਸੀਤਾਂ ਬਣਾਈ ਜਾ ਰਿਹਾ ਉਹ, ਅਤੇ ਕਿਉਂ ਇਹ ਧਰਮ ਦੀ ਰੱਖਿਆ ਕਰਨ ਵਾਸਤੇ ਕੋਈ ਬਲ ਨਹੀਂ ਤੁਹਾਡੇ 'ਚ, ਕਦੋਂ ਰੋਕੋਗੇ ਇਹਨਾਂ ਨੂੰ, ਧਰਮ ਦੀ ਰੱਖਿਆ ਕਦੋਂ ਕਰੋਗੇ। ਸੋ ਕੁਝ ਕੁ ਜਿਹੜੇ ਸੀ ਨਾਲ ਉਹਨਾਂ ਦੇ ਬੈਠੇ ਹੋਏ, ਕਹਿੰਦੇ ਜੀ ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕਵੀ ਨਹੀਂ ਪਕੜੀ, ਚਿੜੀ ਉੜੀ ਡਰ ਸੇ ਮਰ ਜਾਏ, ਮੁਗਲੋਂ ਸੋਈ ਕੈਸੇ ਲੜ ਪਾਏ। ਚਿੜੀ ਉੜੀ ਕਹਿੰਦੇ ਡਰ ਲੱਗਦਾ ਹੈ, ਮੁਗਲਾਂ ਨਾਲ ਕੈਸੇ ਲੜਾਈ ਕਰੀਏ। ਸੋ ਇਹੋ ਜਿਹੇ ਸਲੋਕ ਵਿੱਚੋਂ ਨਾਲ ਦਿਆਂ ਸਾਥੀਆਂ ਨੇ ਪੜ੍ਹ ਕੇ ਸੁਣਾ ਦਿੱਤੇ, ਮਰ ਕਹਿੰਦੇ ਫਿਰ ਰਾਜ ਕਾਹਦੇ ਵਾਸਤੇ, ਇਹਦਾ ਮਤਲਬ ਤੁਸੀਂ ਧਰਮ ਦੀ ਰੱਖਿਆ ਨਹੀਂ ਕਰ ਸਕੇ, ਆਪਣੇ ਰਾਜ ਨੂੰ ਬਚਾਉਣ ਵਾਸਤੇ ਉਹਨਾਂ ਦੇ ਗੁਲਾਮ ਗੋਲੇ ਬਣੇ ਹੋਏ, ਧਰਮ ਜਾਵੇ ਤਾਂ ਜਾਵੇ ਤੁਹਾਡਾ, ਜਿਵੇਂ ਕਹਿੰਦੇ ਨਾ ਆਹ ਲੀਡਰ ਕਈ ਕਹਿੰਦੇ ਨੇ, ਅਤੇ ਧਰਮ ਜਾਵੇ ਤਾਂ ਜਾਵੇ, ਕੁਰਸੀ ਸਾਡੀ ਕਿਤੇ ਨਾ ਜਾਵੇ, ਉਹੀ ਤੁਹਾਡਾ ਕੰਮ ਆ। ਮਾਰੇ ਕਹਿੰਦੇ ਧਰਮ ਜਾਵੇ ਤਾਂ ਪਿਆ ਜਾਵੇ, ਰਾਜ ਨਾ ਜਾਵੇ ਤੁਹਾਡਾ, ਉਹਨਾਂ ਦੇ ਗੋਲੇ ਬਣ ਚੁੱਕੇ ਹੋ, ਗੈਰਤ ਤੁਹਾਡੀ ਨਹੀਂ ਰਹਿ ਗਈ, ਬਹੂ ਬੇਟੀਆਂ ਤੁਹਾਡੀਆਂ ਲੈ ਜਾਂਦੇ ਨੇ, ਸੋ ਕਦੋਂ ਇਸ ਇੱਜ਼ਤ ਨੂੰ ਕਦੋਂ ਮਹਿਫੂਜ਼ ਕਰੋਗੇ। ਆਓ ਆਪਾਂ ਰਲ ਮਿਲ ਕੇ ਆਪਾਂ ਜਿਹੜਾ ਹੈ ਉਸ ਦਾ ਸੰਘਰਸ਼ ਕਰੀਏ ਉਹਨਾਂ ਦੇ ਨਾਲ, ਅਤੇ ਤੁਹਾਡੇ ਨਾਲ ਅਸੀਂ ਸਾਥ ਦੇਵਾਂਗੇ, ਮਾਲਕਾਂ ਦੀ ਖਾਲਸਾ ਸਜਾਵਾਂਗੇ, ਅੰਮ੍ਰਿਤ ਛਕਾ ਕਰਕੇ ਬਹਾਦਰ ਬਣਾਵਾਂਗੇ, ਇਹਨਾਂ ਦੁਸ਼ਮਣਾਂ ਦੇ ਨਾਲ ਟੱਕਰ ਲਾਉਣ ਵਾਲੇ ਸਮਰੱਥ ਹੋਣਗੇ। ਕਹਿੰਦੇ ਜੀ ਨਹੀਂ ਨਹੀਂ, ਸਾਤੋਂ ਨਹੀਂ ਕੰਮ ਹੁੰਦਾ, ਤੁਹਾਨੂੰ ਵੀ ਅਸੀਂ ਰਾਏ ਦਿੰਦੇ ਹਾਂ, ਤੁਸੀਂ ਵੀ ਪੰਗਾ ਨਾ ਲਓ, ਔਰ ਬੜਾ ਵੱਡੀ ਤਾਕਤ ਵਾਲਾ ਹੈ, ਆਪਾਂ ਤੋਂ ਨਹੀਂ ਲੜਿਆ ਜਾਣਾ। ਸੋ ਇਹੋ ਜਿਹੇ ਜਵਾਬ ਦਿੱਤੇ ਮਾਲਕਾਂ ਦੇ, ਜਾਤ ਜਿਹੜੇ ਅਸੀਂ ਤੁਸੀਂ ਜਿਹੜੇ ਬੇਅਣਖੇ ਅਤੇ ਬੇਗੈਰ 'ਤੇ ਨਿਕਲੇ, ਇਹ ਤੋਂ ਬਾਅਦ ਤੁਹਾਨੂੰ ਅਸੀਂ ਕੁਝ ਨਹੀਂ ਕਹਿ ਸਕਦੇ, ਚਲੋ ਅਸੀਂ ਸਾਜਾਂਗੇ ਖਾਲਸਾ। ਅਤੇ ਸਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਤੁਹਾਡੇ ਤਿਲਕ ਜੰਝੂ ਦੀ ਰਾਖੀ ਬਲੀਦਾਨ ਕਰਕੇ ਸ਼ਹਾਦਤ ਦੇ ਕੇ ਜਿਹੜੀ ਆ ਕੀਤੀ ਹੈ, ਅਤੇ ਤੁਸੀਂ ਅਜੇ ਵੀ ਨਹੀਂ ਜਿਹੜੇ ਜਾਗੇ। ਸੋ ਇਉਂ ਮਹਾਰਸ਼ੇ ਪਾਤਸ਼ਾਹ ਉਹਨੂੰ ਝੰਝੋੜ ਦਿੱਤਾ ਹੈ, ਉਹਨਾਂ ਦੇ ਪ੍ਰਥਾਏ ਹੁਣ ਮਹਾਰਸ਼ੇ ਪਾਤਸ਼ਾਹ ਇਹ ਸਵੱਈਏ ਉਚਾਰ ਕੇ ਦੱਸ ਰਹੇ, ਜਿਹੜੇ ਰਾਜ ਭਾਗ ਨੂੰ ਰੱਖਣਾ ਚਾਹੁੰਦੇ ਹੋ ਨਾ, ਨੰਗੇ ਪੈ ਨਹੀਂ ਜਾਊਂਗੇ, ਖੀਰ ਨੂੰ ਨਾਲ ਨਹੀਂ ਜਾਣਾ, ਨਿਭਣਾ ਨਹੀਂ, ਇਹ ਧਰਮ ਨਿਭੇਗਾ, ਇਹ ਧਰਮ ਨੂੰ ਜੇ ਕਮਾਉਂਗੇ। ਇਉਂ ਉਪਦੇਸ਼ ਮਹਾਰਸ਼ੇ ਪਾਤਸ਼ਾਹ ਜੀ ਨੇ ਉਹਨਾਂ ਦੇ ਪ੍ਰਥਾਏ ਪਹਾੜੀ ਰਾਜਿਆਂ ਨੂੰ ਸੱਚੇ ਪਾਤਸ਼ਾਹ ਦੇ ਰਹੇ ਨੇ। ਅਤੇ ਦੂਜੀ ਇਹਦੀ ਉਥਾਨਕ ਹੈ, ਰਾਜਾ ਅਸਾਮ ਦਾ ਰਾਜਾ ਰਾਮ ਰਾਏ ਹੋਇਆ, ਉਹਦਾ ਪੁੱਤਰ ਅੱਗੇ ਰਤਨ ਰਾਏ ਹੋਇਆ, ਉਹ ਰਤਨ ਰਾਏ ਮਹਾਰਾਜ ਬਹੁਤ ਸ਼ਰਧਾਲੂ ਰਾਜਾ ਸੀ, ਕੁਝ ਚੀਜ਼ਾਂ ਅਸਾਮ ਤੋਂ ਮਹਾਰਾਜ ਵਾਸਤੇ ਭੇਟਾ ਵਾਸਤੇ ਲੈ ਕੇ ਆਇਆ। ਕਿਹੜੀਆਂ ਕਿਹੜੀਆਂ ਚੀਜ਼ਾਂ ਲਿਆਇਆ, ਇੱਕ ਸੀ ਪ੍ਰਸਾਦੀ ਹਾਥੀ, ਉਹ ਜਿਹਾ ਹਾਥੀ ਨੂੰ ਕੋਈ ਮੁੜ ਕੇ ਸੰਸਾਰ 'ਚ ਦੇਖਿਆ, ਚਿੱਟੀ ਧਾਰੀ ਵਿਚਾਲੇ ਸਾਰੀ ਸੁੰਡ ਤੋਂ ਲੈ ਕੇ ਪਿੱਠ ਦੇ ਉੱਤੋਂ ਦੀ ਹੁੰਦੀ ਜਿਹੜੀ ਸੀ ਪੂਛ ਤੱਕ, ਇੱਕ ਚਿੱਟੀ ਮੋਟੀ ਧਾਰੀ ਉਹਦੇ ਉੱਤੇ ਦੇ ਉੱਤੋਂ ਦੀ ਸੀ, ਸਿਆਣਾ ਬੜਾ ਸੀ। ਚੌਰ ਕਰਦਾ ਸੁੰਡ 'ਚ ਫੜ ਕੇ, ਬੜਾ ਸਿਆਣਾ ਹਾਥੀ ਸੀ ਉਹ, ਐਸਾ ਉਹ ਪ੍ਰਸਾਦੀ ਹਾਥੀ ਲਿਆਇਆ, ਇੱਕ ਪੰਚ ਕਲਾ ਸ਼ਸਤਰ ਲਿਆਇਆ, ਇੱਕ ਸ਼ਸਤਰ ਇੱਕ ਸੀ ਪੰਜ ਸ਼ਸਤਰ ਬਣ ਜਾਂਦੇ ਸੀ ਉਹਦੇ ਵਿੱਚੋਂ, ਅਤੇ ਉਹ ਸ਼ਸਤਰ ਲਿਆਇਆ ਪੰਚ ਕਲਾ ਨਾਂ ਸ਼ਸਤਰ ਸੀ ਉਹਦਾ ਨਾਂ, ਇੱਕ ਚੰਦੋਆ ਲਿਆਇਆ ਸਾਧ ਸਿੰਘ ਜੀ, ਅਰਬਾਂ ਦਾ ਕੀਮਤ ਸੀ ਉਹਦੀ ਉਹਨਾਂ ਸਮਿਆਂ ਵਿੱਚ, ਅਤੇ ਇੱਕ ਚੰਦਨ ਦੀ ਚੌਂਕੀ, ਉਹ ਸਾਰੀਆਂ ਚੀਜ਼ਾਂ ਰਤਨ ਰਾਏ ਰਾਜਾ ਮਾਰ ਕੋਲ ਲੈ ਕੇ ਆਇਆ ਅਨੰਦਪੁਰ ਸਾਹਿਬ, ਫਿਰ ਲਿਆ ਕੇ ਸੱਚੇ ਪਾਤਸ਼ਾਹ ਜ਼ਰੂਰ ਕਹਿਣ ਲੱਗਾ, ਮਹਾਰਾਜ ਤੁਹਾਡੀਆਂ ਵਸਤੂਆਂ ਸੀ ਮੈਂ ਕੀ ਦੇਣ ਵਾਲਾ, ਮਹਾਰਾਜ ਸੱਚੇ ਪਾਤਸ਼ਾਹ ਕੋਈ ਪਾਵਨ ਉਪਦੇਸ਼ ਬਖਸ਼ਿਸ਼ ਕਰੋ ਅੱਜ ਮੈਨੂੰ, ਤੁਹਾਡੀ ਹਜ਼ੂਰ ਆਇਆ ਭੀਮ ਚੰਦ ਦੀ ਨਾਲ ਬੈਠਾ ਸੀ, ਅਤੇ ਉਦੋਂ ਉਹਦੇ ਪ੍ਰਸਾਏ ਮਹਾਰਾਜ ਸੱਚੇ ਪਾਤਸ਼ਾਹ ਇਹ ਬਾਣੀ ਉਚਾਰ ਰਹੇ ਨੇ। ਹਾਂ, ਉਪਦੇਸ਼ ਸਾਡੇ ਵਾਸਤੇ ਵੀ ਸਾਂਝਾ, ਕੀ ਕਹਿੰਦੇ ਨੇ ਮਹਾਰਾਜ ਹੁਣ ਇਹਦੇ 'ਚ ਪੜ੍ਹੋ ਸਰਾਵਕ ਤੋਂ।
ਸਰਾਵਕ ਸੁਧ ਸਮੂਹ ਸਿਧਾਨ ਕੇ,
ਠੀਕ ਪੜ੍ਹਿਆ ਹੈ, ਸਰਾਵਕ ਨਾਮ ਜੀ ਸਰੇਵੜਿਆਂ ਦਾ, ਸਰੇਵੜੇ ਕਿਹਨੂੰ ਕਹਿੰਦੇ ਨੇ, ਜੈਨੀਆਂ ਨੂੰ, ਜੈਨੀ ਜਾਣਦੇ ਆ ਮੂੰਹ ਪੱਟੀ ਵਾਲੇ ਜਿਹੜੇ ਹੁੰਦੇ ਨੇ, ਮੂੰਹ 'ਤੇ ਪੱਟੀ 'ਚ ਬੰਨੀ ਹੁੰਦੀ ਆ ਨਾ, ਅਤੇ ਹੱਥ 'ਚੋਂ ਚੌਰ ਜੈਕ ਫੜਿਆ ਹੁੰਦਾ ਵੀ ਕੋਈ ਕੀੜਾ ਮਕੌੜਾ ਕੇ ਪਲੇ ਹਟਾ ਦੇਣਾ, ਅਤੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਬਾਲ ਨਹੀਂ ਰੱਖਦੇ, ਜਦੋਂ ਕਿ ਜੈਨੀ ਹੋਈ ਜੈਨ, ਅਤੇ ਜਦੋਂ ਕਿਸੇ ਨੂੰ ਚੇਲਾ ਮਨਾਉਣਾ ਹੁੰਦਾ ਸਿਰ 'ਚ ਸਵਾਹ ਪਾ ਦਿੰਦੇ ਪਹਿਲਾਂ, ਫਿਰ ਇਕੱਲਾ ਇਕੱਲਾ ਵਾਲ ਪੱਟਦੇ ਜੜ੍ਹਾਂ 'ਚੋਂ ਕੱਢਦੇ, ਮੁੰਨਦੇ ਨਹੀਂ, ਪੱਟਦੇ ਜੜ੍ਹਾਂ 'ਚੋਂ, ਪੱਟਣ ਵੇਲੇ ਫਿਰ ਕਹਿੰਦੇ ਨੇ ਸਵਾਹ ਇਸ ਕਰਕੇ ਪਾਉਂਦੇ ਕਿ ਹੱਥ ਸਲਿੱਪ ਨਾ ਕਰਜੇ ਜੜ੍ਹਾਂ 'ਚੋਂ ਕੱਢਣ ਨਾ ਵਾਲ, ਅਤੇ ਫਿਰ ਕਹਿੰਦੇ ਅਬ ਦੁੱਖ ਫਿਰ ਸੁੱਖ, ਅਬ ਦੁੱਖ ਫਿਰ ਸੁੱਖ, ਇਉਂ ਪੱਟੀ ਜਾਂਦੇ ਸਿਰ 'ਚੋਂ ਇਕੱਲਾ ਇਕੱਲਾ ਵਾਲ, ਕਹਿੰਦੇ ਹੁਣ ਦੁੱਖ ਹੈ ਫਿਰ ਸੁੱਖ ਮਿਲੂਗਾ, ਕਿਉਂਕਿ ਸਿਰ ਜਿਹੜਾ ਹਾਈਵੇ ਵਰਗਾ ਤਾਂ ਬਣ ਜਾਣਾ, ਅਤੇ ਸੁੱਖ ਹੀ ਸੁੱਖ ਹੈ, ਫਿਰ ਇਹੋ ਜਿਹਾ ਸੁੱਖ ਦੱਸ ਦਿੰਦੇ ਉਹ, ਅਤੇ ਪੱਟ ਕੇ ਸਾਰੇ ਥਾਂ 'ਤੇ, ਅਤੇ ਨਹਾਉਂਦੇ ਨਹੀਂ, ਨਹਾਉਣਾ ਨਹਾਉਂਦੇ ਕਿਉਂ ਨਹੀਂ, ਕਹਿੰਦੇ ਪਾਣੀ ਵਿੱਚ ਜੀ ਨੇ ਜੇ ਨਹਾਲੇ ਮਲਾਂਗੇ ਤਾਂ ਜੀ ਮਰ ਜਾਣਗੇ, ਪਾਪ ਲੱਗੂਗਾ, ਅਤੇ ਜਦੋਂ ਮੈਦਾਨ ਕਰਦੇ ਆ ਟੋਇਲਟ ਜਾਂਦੇ ਆ ਖੇਤਾਂ ਜਾਂਦੇ ਆ ਨਾ, ਬਾਅਦ 'ਚ ਡੱਕਾ ਲੈ ਕੇ ਫਰੋਲ ਦਿੰਦੇ, ਕਿਉਂ ਫਰੋਲਦੇ, ਕਹਿੰਦੇ ਜਦੋਂ ਇਹ ਸੁੱਕ ਗਿਆ ਨਾ ਅਤੇ ਇਹਦੇ 'ਚ ਕੀੜੇ ਪਏ ਹੁੰਦੇ ਨੇ, ਅਤੇ ਸੁੱਕ ਗਏ ਤਾਂ ਕੀੜੇ ਬੱਚੇ ਮਰ ਜਾਣਗੇ, ਸਾਨੂੰ ਪਾਪ ਲੱਗੂ, ਪੜਾਸ ਲੈਂਦੇ ਨੇ ਉਹਦੀ, ਇਹੋ ਜਿਹਾ ਵੀ ਧਰਮ ਹੈ। ਅਤੇ ਜੂਠਾ ਖਾਂਦੇ ਨੇ, ਜੂਠਾ ਕਿਉਂ ਖਾਂਦੇ ਨੇ, ਕਹਿੰਦੇ ਜਿਹੜਾ ਪਹਿਲਾਂ ਖਾਊਗਾ ਉਹਨੂੰ ਪਾਪ ਲੱਗੂਗਾ, ਅਸੀਂ ਮਗਰੋਂ ਖਾਂਦੇ ਤਾਂ ਸਾਨੂੰ ਲੱਗਣਾ ਕੋਈ ਨਹੀਂ, ਇਸ ਲਈ ਇਹੋ ਜਿਹਾ ਧਰਮ ਹੈ। ਉਹਨਾਂ ਬਾਰੇ ਮਹਾਰਾਜ ਪਾਤਸ਼ਾਹ ਕਹਿ ਰਹੇ ਨੇ ਹੁਣ, ਜਿੱਥੇ ਪਹਾੜੀ ਰਾਜਿਆਂ ਨੂੰ ਕਹਿੰਦੇ ਤੁਸੀਂ ਵੀ ਵੇਖ ਲਓ, ਪਹਾੜੀ ਰਾਜੇ ਹੁੰਦੇ ਵੀ ਗੁਲਾਮੀ ਨਹੀਂ ਲਾ ਸਕੇ, ਸੋ ਹੁਣ ਦੂਜੇ ਮਤਾਂ ਨੂੰ ਵੀ ਮਹਾਰਾਜ ਜਿਹੜੇ ਹੋਰ ਧਰਮ ਨੇ ਉਹਨਾਂ ਨੂੰ ਕਹਿ ਰਹੇ ਨੇ, ਸਰਾਵਕ ਸ਼ੁੱਧ,
ਸਰਾਵਕ ਸ਼ੁੱਧ
ਸਮੂਹ ਸਿਧਾਨ ਕੇ,
ਸਮੂਹ ਸਿਧਾਨ ਕੇ,
ਸਰਾਵਕ ਸਰੇਵੜੇ ਜਿਹੜੇ ਸੀ ਆਪਣੇ ਆਪ ਨੂੰ ਸ਼ੁੱਧ ਸਰੇਵੜਾ ਕਹਾਉਣ ਵਾਲੇ, ਸ਼ੁੱਧ ਸਰੇਵੜਾ ਕਿਹਨੂੰ ਕਹਿੰਦੇ ਨੇ, ਉਹ ਨਹਾਉਂਦੇ ਤਾਂ ਹੈ ਨਹੀਂ ਨਾ, ਅਤੇ ਦਾਤਣ ਕੁਰਲਾ ਨਹੀਂ ਕਰਦੇ, ਸੋ ਦੰਦਾਂ 'ਤੇ ਕਹਿੰਦੇ ਇੰਨੀ ਮੈਲ ਜੰਮ ਜਾਂਦੀ ਆ ਨਾ, ਜੇ ਪੈਸਾ ਦੂਰੋਂ ਮਾਰੀਏ ਦੰਦ ਵਿੱਚ ਖੁੱਬ ਜਾਵੇ ਜਾ ਕੇ ਮੈਲ 'ਚ, ਉਹ ਅਸਲੀ ਸ਼ੁੱਧ ਸਰੇਵੜਾ ਹੈ, ਕਿ ਆਪਣੇ ਤਾਂ ਨਹੀਂ ਬੈਠਾ ਕਿਤੇ ਕੋਈ ਇੱਦਾਂ ਦਾ, ਸਾਨੂੰ ਤਾਂ ਮਾਰੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੋਗਾ, ਸ਼ੁਕਰ ਕਰੋ ਮਹਾਰਾਜ ਨੇ ਉਹਨਾਂ ਦੇ ਘਰੇ ਜਨਮ ਦੇ ਦਿੱਤਾ, ਆਪਾਂ ਨੂੰ ਸਿੱਖਾਂ ਦੇ ਘਰੇ ਜਨਮ ਮਿਲ ਗਿਆ, ਸੋ ਇਸ ਲਈ ਮਹਾਰਾਜ ਕਹਿੰਦੇ ਉਹ ਵੀ ਅਸੀਂ ਸਰੇਵੜੇ ਜਿਹੜੇ ਆਪਣੇ ਆਪ ਨੂੰ ਸ਼ੁੱਧ ਸਰੇਵੜੇ ਕਹਾਉਂਦੇ ਨੇ, ਸਮੂਹ ਸਿਧਾਨ ਕੇ, ਸਿਧਾਨ ਸਿੱਧਾਂ ਦੇ ਆਸਣ ਵੀ ਅਸੀਂ ਜਾ ਜਾ ਕੇ ਸਮੂਹ ਵੇਖ ਲਏ ਨੇ, ਅੱਗੇ ਹੋਰ ਦੇਖ ਫਿਰਿਓ,
ਦੇਖ ਫਿਰਿਓ ਘਰ ਜੋਗ ਜਤੀ ਕੇ,
ਜਿਹੜੇ ਆਪਣੇ ਆਪ ਨੂੰ ਜੋਗੀ ਵੀ ਛੇ ਜਤੀ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ, ਇਹਨਾਂ ਦੇ ਘਰ ਟਿਕਾਣਿਆਂ 'ਤੇ ਜਾ ਕੇ ਫਿਰ ਕੇ ਵੇਖ ਲਿਆ ਸੀ, ਹਾਂ ਇਹ ਵੀ ਛੱਡ ਕੇ ਸੰਸਾਰ ਨੂੰ ਪਹਾੜਾਂ ਦੀਆਂ ਕੰਧਰਾਂ ਜਾ ਕੇ ਛੁਪ ਕੇ ਬਹਿ ਗਏ ਸੀ। ਹਾਂਜੀ,
ਸਰ ਸਰਾਧ
ਸਰਾ ਨਹੀਂ ਸੂਰ ਸਰਾਰਦਨ, ਥੋੜ੍ਹਾ ਜਿਹਾ ਹੇਠਾਂ ਕਰ ਦੇਣ ਤੈਨੂੰ,
ਸਰਾਰਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ,
ਪੜੋ ਜੀ ਸਾਰੇ, ਸੂਰ ਸਰਾਰਦਨ ਸੁਧ ਸੁਦਾਦਿਕ,
ਸੂਰ ਸਰਾਰਦਨ ਸੁਮਧ ਸੁਦਾਦਿਕ
ਸੰਤ ਸਮੂਹ ਅਨੇਕ ਮਤੀ ਕੇ,
ਸੰਤ ਸਮੂਹ ਅਨੇਕ ਮਤੀ ਕੇ,
ਸੋ ਸੂਰ ਨਾਮ ਸੂਰਮੇ ਆਪਣੇ ਆਪ ਨੂੰ ਤੁਸੀਂ ਵੀ ਤਾਂ ਬਹਾਦਰ ਕਹੋ ਨੇ, ਪਹਾੜੀਆਂ ਨੂੰ ਕਹਿੰਦੇ ਬੜਾ ਬਹਾਦਰਾਂ ਸੀ, ਅਤੇ ਇਹੋ ਜਿਹੇ ਜਿਹੜੇ ਸੂਰਮੇ ਹੋਰ ਵੀ, ਅਤੇ ਸੁਰ ਨਾਮ ਦੇਵਤੇ ਸੁਰਾਰਦਨ, ਰਾਰੇ ਦੇ ਕੰਨ ਵਿੱਚ ਐਡਾ ਨਿਕਲਿਆ ਹੈ ਨਾ, ਅੱਗੇ ਬਣ ਗਿਆ ਸੁਰ ਪਲੱਸ ਅਰਦਨ, ਸੁ ਦੇਵਤਿਆਂ ਨੂੰ ਨਾ ਅਰਦਨ ਨਾਮ ਹੈ ਨਾਸ਼ ਕਰਨ ਦਾ, ਦੇਵਤਿਆਂ ਨੂੰ ਨਾਸ਼ ਕਰਨ ਵਾਲੇ ਕੌਣ, ਦੈਂਤ ਰਾਕਸ਼ਸ, ਸੋ ਸੂਰ ਸੂਰਮੇ ਸੁਰ ਦੇਵਤੇ, ਦੇਵਤਿਆਂ ਨੂੰ ਅਰਦਨ ਕਰਨ ਵਾਲੇ ਰਾਕਸ਼ ਸਾਧਕ ਹੋਰ ਕੌਣ, ਸ਼ੁੱਧ ਸੁਧਾਦਿਕ, ਜਿਹੜੇ ਆਪਣੇ ਆਪ ਨੂੰ ਸੋਧੇ ਹੋਏ ਸੋਧੀ ਕਹਾਉਂਦੇ ਨੇ, ਅਸੀਂ ਤਾਂ ਬੜੇ ਸੋਧੀ ਹਾਂ ਜੀ, ਪੰਜ ਵਾਰੀ ਜਿਹੜਾ ਪੈਰ ਮਾਂਜਦੇ ਹਾਂ ਜਾਂ ਹੋਰ ਕਈ ਕੁਛ ਮਾਂਜਾ ਮੁੰਜੀ ਕਰਦੇ ਨੇ, ਪੋਚਾ ਪਾਚੀ, ਸੋਧੀ ਹਾਂ ਜੀ ਅਸੀਂ, ਦੋ ਜਦੋਂ ਚੁੱਲ੍ਹਾ ਪੱਟਣਾ ਹੈ ਜਿੱਥੇ ਧਰ ਦੋ ਚਾਰ ਗੱਠ ਡੂੰਘਾ ਚੁੱਲ੍ਹਾ ਪੱਟ ਕੇ ਅਸੀਂ ਆਪਣਾ ਲੰਗਰ ਤਿਆਰ ਕਰਨਾ ਹੈ, ਇਹੋ ਜਿਹੇ ਸੋਧੇ। ਜੇ ਕਿਤੇ ਮਜ਼੍ਹਬੀ ਦਾ ਹੱਥ ਲੱਗਿਆ ਪੰਜ ਵਾਰੀ ਗੰਗਾ ਜਾਣਾ ਜੀ ਅਸੀਂ ਤਾਂ, ਇਹੋ ਜਿਹੇ ਸੋਧੀ ਮਤਲਬ ਕਿ ਇਹ ਸੋਧੀ ਜਿਹੜੇ ਨੇ ਸਾਰੇ ਅਸੀਂ ਜਿਹੜੇ ਦੇਖ ਲਏ ਨੇ ਅਤੇ ਸੰਤ ਸਮੂਹ ਅਨੇਕ ਮਤੀ ਕੇ ਅਤੇ ਸਮੂਹ ਸਾਰੇ ਜਿਹੜੇ ਸਾਧ ਨੇ, ਸਾਧਾਂ ਦਾ ਟੋਲਾ ਵੀ ਲਿਆ ਮਾੜੇ ਨੇ ਪਖੰਡੀਆਂ ਦਾ, ਕਹਿੰਦੇ ਇਹ ਵੀ ਅਨੇਕਾਂ ਮਤੀਆਂ ਦੇ ਮਤਾਂ ਦੇ ਅਸੀਂ ਵੇਖ ਲਏ ਨੇ ਫਿਰ ਕੇ। ਉਹਨਾਂ ਨੇ ਵੀ ਇਸ ਜ਼ੁਲਮ ਨੂੰ ਜਿਹੜਾ ਔਰੰਗਜ਼ੇਬ ਕਰ ਰਿਹਾ ਕੋਈ ਠੱਲ ਪਾਉਣ ਵਾਲੇ ਨਹੀਂ ਵੇਖਿਆ, ਇਹ ਵੀ ਵੇਖ ਲਏ ਨੇ ਅਸੀਂ। ਹੋਰ ਗਏ
ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ,
ਹਾਂ ਮਤ ਦੇ ਵਿਸ਼ਰਾਮ ਕਰਨ ਕਿ ਮਤ ਉਹਦੇ ਲਾਉਂਦੇ ਨੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੌਣ ਹੈ ਫਿਰ ਪ੍ਰਾਣ ਪ੍ਰਤੀ ਕੇ, ਉਹ ਪਾਠ ਅਸ਼ੁੱਧ ਅਰਥ ਨਹੀਂ ਬਣਦਾ। ਬੋਲੋ ਸਾਰੇ ਮਤ ਦੇ ਵਿਸ਼ਰਾਮ ਕਰੋ।
ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ, ਕਉ ਨਾ ਦੇਖੀਐ ਤੋ ਪ੍ਰਾਣ ਕੀ।
ਕਿੱਥੇ ਕਰ ਦੋਗੇ ਵਿਸ਼ਰਾਮ, ਮਤ ਤੇ ਰਹੇ ਤੇ
ਮਤ,
ਅੱਜ ਤਾਂ ਕਹਿ ਰਹੇ ਨੇ ਮਤ ਤੇ ਕਰਨਾ। ਪੜ੍ਹ ਲਓ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ,
ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ,
ਮਤ ਨਾਮ ਹੈ ਸਿਧਾਂਤ। ਸਾਰੇ ਦੇਸ਼ਾਂ ਦੇ ਮਤ ਮਤਾਂਤਰ ਫਿਰ ਕੇ ਵੇਖ ਲਏ ਸੀ, ਜਿੰਨੇ ਮਤਾਂ ਵਾਲੇ ਹੈਗੇ ਸੀ ਸਾਰਿਆਂ ਮਤਾਂ ਵਾਲਿਆਂ ਨੂੰ, ਸਾਰੇ ਦੇਸ਼ ਦਿਆਂ ਨੂੰ ਹਿੰਦੁਸਤਾਨ ਦਿਆਂ ਨੂੰ ਵੇਖ ਲਿਆ ਸੀ ਸਾਰੇ ਮਤ ਜਿਹੜੇ ਸੀ। ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ, ਉੱਪਰ ਜਿੰਨੇ ਕਹਿ ਦਿੱਤੇ ਉਹ ਵੀ ਸਾਰੇ ਅਤੇ ਆ ਸਾਰੇ ਮਤਾਂ ਵਾਲੇ ਵੀ। ਮਾਰੇ ਕਹਿੰਦੇ ਕਿਸੇ ਨੇ ਵੀ ਪ੍ਰਾਣਪਤੀ ਵਾਹਿਗੁਰੂ ਦੇ ਦਰਸ਼ਨ ਕਿਸੇ ਨੇ ਨਹੀਂ ਕੀਤੇ, ਸਾਰੇ ਪਖੰਡੀ ਟੋਲਾ ਇਕੱਠਾ ਹੋਇਆ ਹੋਇਆ। ਹਾਂ ਸੁਰਦੇਵ ਸੁਰਦੇਵ ਅਤੇ ਸੂਰਮੇ ਅਤੇ ਜੋਗੀ ਆਦਿਕ ਜਤੀ ਆਦਿਕ ਸਾਰੇ ਜਿੰਨੇ ਨੇ, ਮਾਰੀ ਕਹਿੰਦੇ ਕਿਸੇ ਨੇ ਕੋਈ ਵੀ ਪ੍ਰਾਣਪਤੀ ਪਰਮੇਸ਼ਰ ਜਿਹੜਾ ਪ੍ਰਾਣਾਂ ਦਾ ਪਤੀ ਮਾਲਕ ਵਾਹਿਗੁਰੂ, ਕਿਸੇ ਨੇ ਵੀ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਜਾਂ ਕੋਈ ਵੀ ਉਹਨਾਂ ਦੇ ਜਿਹੜਾ ਸੀ ਪ੍ਰਾਣਪਤੀ ਦੇ ਸਿਧਾਂਤ ਵਾਲਾ ਨਹੀਂ ਵੇਖਿਆ ਤੁਹਾਡੇ 'ਚ। ਹਾਂਜੀ ਇਸ ਕਰਕੇ ਸ਼੍ਰੀ
ਭਗਵਾਨ ਕੀ ਪਾਏ ਕਿਰਪਾ,
ਕਿਰਪਾ ਪੈਰ ਚਰਾਰਾ ਕਿਰਪਾ,
ਕਿਰਪਾ
ਬੋਲੋ ਸਾਰੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ,
ਸ਼੍ਰੀ ਭਗਵਾਨ ਦੀ ਹੋਏ ਕਿਰਪਾ ਹੂ ਤੇ।
ਹਾਂ
ਏਤੀ ਏਕ ਰਤੀ ਬਿਨ ਏਕ ਰਤੀ ਕੇ,
ਇਹ ਉਹਨੇ ਮਗਲਾ ਜਿਹੜਾ ਭਾਈ ਪੜ੍ਹਨਾ ਭੋਲਾ, ਏਕ ਰਤੀ ਬਿਨ ਆਦਿਕ ਤੋਂ ਮਗਲਾ ਜਿਹੜਾ ਰਾਧਿਤ ਅਧਿਕ ਲਾ ਕੇ ਰੱਤੀ। ਬੋਲੋ ਸਾਰੇ ਏਕ ਰਤੀ ਬਿਨ
ਏਕ ਰਤੀ ਕੇ,
ਹੁਣ ਪਹਿਲਾਂ ਵੀ ਰਤੀ ਪੜ੍ਹਤਾ, ਪਹਿਲਾਂ ਰਤੀ ਪੜ੍ਹੋ।
ਏਕ ਰਤੀ ਬਿਨ
ਏਕ ਰਤੀ ਬਿਨ
ਏਕ ਰਤੀ ਬਿਨ
ਏਕ ਰਤੀ ਕੇ,
ਏਕ ਰਤੀ ਕੇ
ਅਰਥਾਂ ਦਾ ਫਰਕ ਹੈ, ਪਹਿਲੇ ਰਤੀ ਦਾ ਅਰਥ ਹੈ ਪ੍ਰੀਤ, ਏਕ ਰਤੀ ਬਿਨ ਰਤੀ ਮੈਨੇ ਪ੍ਰੀਤੀ, ਇੱਕ ਰੱਬ ਦੀ ਪ੍ਰੀਤੀ ਤੋਂ ਬਿਨਾਂ ਇਹ ਸਾਰੇ ਜਿੰਨੇ ਨੇ ਕੈਸੇ ਏਕ ਰੱਤੀ ਕੇ, ਇੱਕ ਰੱਤੀ ਦੇ ਵੀ ਹੈਗੇ ਨਹੀਂ, ਰੱਤੀ ਸਭ ਤੋਂ ਛੋਟਾ ਤੋਲਾ ਹੈ ਨਾ, ਚਾਰ ਚੌਲ ਇਕੱਠੇ ਕਰ ਲਈ ਇੱਕ ਰੱਤੀ ਬਣਦੀ ਹੈ, ਸੋ ਇੱਕ ਰੱਤੀ ਦੇ ਵੀ ਨਹੀਂ ਹੈਗੇ, ਕੁਝ ਵੀ ਉਹਨਾਂ ਦੀ ਕੀਮਤ ਨਹੀਂ, ਕੀ ਮੁੱਲ ਪਿਆ ਉਹਨਾਂ ਦਾ। ਹਾਂਜੀ ਸੋ ਜੇ ਹਾਂਜੀ ਬੋਲੋ ਫਿਰ ਸਾਰੇ ਫਿਰ ਪਕਾਲੋ ਨੂੰ ਦੋਵੇਂ ਇੱਕੋ ਹੀ ਪੜ੍ਹੀਆਂ ਨੇ, ਇੱਕ ਰੱਤੀ ਬਿਨ ਇੱਕ ਰੱਤੀ ਕਈ ਗਈਆਂ ਨੇ, ਉਹ ਪਹਿਲਾ ਰੱਤੀ ਪੋਲਾ ਦੂਜੇ ਰੱਤੀ ਤੇ ਅੱਧ ਕਲਾ ਕੇ ਪੜ੍ਹੋ ਸਾਰੇ ਦੀਵਾਰੀ ਸਾਰੀ ਲੈਣ।
ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ,
ਮਗਲਾ ਰੱਤੀ ਕੇ
ਰੱਤੀ ਕੇ,
ਇਹ ਰਤੀ ਇੱਕ ਪ੍ਰੀਤੀ ਤੋਂ ਬਿਨਾਂ ਇੱਕ ਰੱਤੀ ਦੇ ਵੀ ਹੈ ਨਹੀਂ, ਅੱਗੇ ਤਾਂ ਰੋਜ਼ ਅੱਧੀਆਂ ਪੜ੍ਹਦੇ ਹੋ ਨਾ, ਏਕ ਰਤੀ ਬਿਨ ਇੱਕ ਰਤੀ ਕੇ। ਸੋ ਮਗਲੇ ਨੂੰ ਕੀ ਪੜ੍ਹਨਾ ਹੈ
ਰੱਤੀ ਕੇ,
ਹਾਂ ਪਹਿਲੇ ਤਾਂ ਅੱਧ ਕਲਾਉਣੀਆਂ ਨੇ ਆਪਾਂ ਨੇ
ਪਿਛਲੇ ਤੇ ਜੀ
ਦੂਜੇ ਤੇ, ਠੀਕ ਹੈ ਪਹਿਲਾ ਰਤੀ ਦੂਜਾ
ਰਤੀ,
ਬਹੁਤ ਜ਼ਰੂਰੀ ਪਾਠ ਹੈ ਇਹ। ਹਾਂ ਚਲੋ ਅਗਲਾ ਪੜ੍ਹੋ ਜੀ ਸੁਭਿਆ।
ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ,
ਹਾਂ ਕੁਝ ਚਾਲ ਬਣ ਗਈ ਠੀਕ ਹੈ ਪੜ੍ਹ ਲਓ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ,
ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ,
ਜਿੱਥੇ ਸਵਈਏ ਦੀ ਚਾਲ ਵੱਧ ਗਈ ਸਵਈਏ ਦਾ ਰੂਪ ਵੀ ਬਦਲ ਗਿਆ, ਦੂਜੀ ਕਿਸਮ ਦਾ ਸਵਈਆ ਆ ਗਿਆ ਇੱਥੇ, ਇਹਦੇ ਵਿੱਚ ਕੀ ਆ ਸਵਈਆ ਦੂਜੇ 'ਚ। ਹਾਂਜੀ ਪਹਿਲੇ ਦੋਵੇਂ ਅੱਖਰ ਦੀਰਘ ਮਗਲਾ ਲਘੂ, ਦੂਜਾ ਫਿਰ ਜਿਹੜਾ ਫਿਰ ਪਹਿਲਾ ਅੱਖਰ ਲਘੂ, ਪਹਿਲਾ ਦੀਰਘ ਮਗਲੇ ਦੋਏ ਲਘੂ, ਤੀਜਾ ਰੂਪ ਫਿਰ ਪਹਿਲਾਂ ਦੀਰਘ ਮਗਲੇ ਫਿਰ ਦੋਏ ਲਘੂ, ਇਉਂ ਦਾ ਰੂਪ ਬਦਲ ਗਿਆ। ਇੱਕ ਸਮਾ ਸਵਈਆ ਪੜੋ ਨੂੰ ਮਾਤੇ ਮਤੰਗ
ਮਾਤੇ ਮਤੰਗ
ਜਰੇ ਜਰ ਸੰਗ
ਜਰੇ ਜਰ ਸੰਗ
ਅਨੂਪ ਉਤੰਗ
ਅਨੂਪ ਉਤੰਗ
ਸੁਰੰਗ ਸਵਾਰੇ
ਸੁਰੰਗ ਸਵਾਰੇ
ਸੋ ਮਾਤੇ ਨਾਮ ਹੈ ਮਸਦਾ ਇਹਨੂੰ ਮਾਤੇ ਨਹੀਂ ਕਹਿਣਾ ਮਾਤੇ ਦਾ ਮਾਂ ਦਾ ਅਰਥ ਹੋ ਜੂ ਨਾ ਭਾਰ ਮਾਤੇ ਮੰਮੇ ਤੇ ਭਾਰਾ ਕਰਕੇ ਮਾਤੇ ਨਾਮ ਹੈ ਮਸਤ ਦਾ ਮਤੰਗ ਅਰਥ ਹੈ ਹਾਥੀ ਦਾ ਮਸਤ ਹਾਥੀ ਵੀ ਹੁਣ ਰਾਜੋ ਤੁਹਾਡੇ ਕੋਲ ਅਤੇ ਜਰੇ ਜਰੇ ਨਾਮ ਜਨਦਾ ਜਰਮੈ ਨੇ ਸੋਨਾ ਸੋਨੇ ਆਦਿਕ ਨਾਲ ਜੜੇ ਵੇ ਹੋਣ ਉਹਨਾਂ ਦੇ ਝੋਲਾ ਆਦਿਕ ਅੰਬਾਰੀਆਂ ਕਾਠੀਆਂ ਉਹਨਾਂ ਦੇ ਨਾਲ ਜੜੇ ਵੇ ਹੋਣ ਸੋਨੇ ਦੇ ਨਾਲ ਜਰਮੈ ਨੇ ਸੋਨਾ ਜਰੇ ਮੈਨੇ ਜੜੇ ਵੇ ਹੋਣ ਸੋਨੇ ਜੜਤ ਹੋਣ ਹਾਥੀ ਅਨੂਪ ਉਪਮਾ ਤੋਂ ਰਹਿਤ ਹੋਣ ਹਾਥੀ ਉਤੰਗ ਉੱਚੇ ਕੱਦਾਂ ਵਾਲੇ ਉੱਚੇ ਉੱਚੇ ਹਾਥੀ ਉਤੰਗ ਉੱਚੇ ਸੁਰੰਗ ਸੋਹਣੇ ਰੰਗਾਂ ਵਾਲੇ ਸਵਾਰੇ ਹੋਏ ਝੁੱਲ ਸੋਹਣੇ ਪਾ ਕੇ ਉੱਤੇ ਨਾ ਸੁਰੰਗ ਹਾਥੀਆਂ ਉੱਤੇ ਝੁੱਲ ਨਹੀਂ ਪਾਏ ਹੁੰਦੇ ਉਹਨਾਂ ਦੇ ਸੋਹਣੇ ਰੰਗਾਂ ਦੇ ਝੁੱਲਾਂ ਨਾਲ ਸਵਾਰੇ ਹੋਏ ਹਾਥੀ ਵੀ ਹੋਣ ਅੱਗੇ
ਕੋਟ ਤੁਰੰਗ ਕੁਰੰਗ ਸੇ ਕੁਦਤ
ਹਾਂਜੀ
ਪਾਉਣ ਕੇ ਗਾਉਣ ਕੋ ਜਾਤ ਨਿਵਾਰੇ
ਹਾਂਜੀ ਕੋਟ ਮੈਨੇ ਕਰੋੜਾ ਤੁਰੰਗ ਮੈਨੇ ਘੋੜੇ ਹਾਥੀਆਂ ਤੋਂ ਬਾਅਦ ਘੋੜੇ ਹੁੰਦੇ ਆ ਨਾ ਰਾਜਾ ਕੋਲ ਇੱਕ ਅੱਧਾ ਘੋੜਾ ਨਹੀਂ ਕਰੋੜਾਂ ਹੀ ਤੁਹਾਡੇ ਕੋਲ ਘੋੜੇ ਹੋਣ ਅਤੇ ਕਿੱਦਾਂ ਦੇ ਘੋੜੇ ਹੋਣ ਕੁਰੰਗ ਸੇ ਕੁਦਤ ਕੁਰੰਗ ਨਾਲ ਮਿਰਗਾਂ ਦਾ ਮਿਰਗਾਂ ਵਾਂਗੂ ਛਾਲਾਂ ਮਾਰਨ ਵਾਲੇ ਹੋਣ ਘੋੜੇ ਕੁੱਦਣ ਵਾਲੇ ਹੋਣ ਕੁਦਤ ਕੁੱਦਣ ਵਾਲੇ ਛਲਾਂਗਾਂ ਮਾਰਨ ਵਾਲੇ ਅਤੇ ਸਪੀਡ ਕਿੰਨੀ ਕੁ ਤੇਜ਼ ਹੋਏ ਉਹਨਾਂ ਦੀ ਘੋੜਿਆਂ ਦੀ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ
ਪਾਉਣ ਕੇ ਗਾਉਣ ਕੋ ਜਾਤ ਨਿਵਾਰੇ
ਪਾਉਣ ਹੋ ਗਈ ਹਵਾ ਗਾਉਣ ਹੋ ਗਿਆ ਵੇਗ ਹਵਾ ਦੇ ਵੇਗ ਨੂੰ ਵੀ ਪਿੱਛੇ ਜਾਤ ਛੱਡਦੇ ਜਾਂਦੇ ਹੋਣ ਨਿਵਾਰਦੇ ਇੰਨੇ ਤੇਜ਼ ਚੱਲਣ ਵਾਲੇ ਘੋੜੇ ਵੀ ਹੋਣ ਤੁਹਾਡੇ ਕੋਲ ਅੱਗੇ
ਭਾਰੀ ਭੁਜਾਣ ਕੇ ਭੂਪਤ
ਭੂਪ ਵੱਲ ਭੂਪ ਦੇ
ਭਾਰੀ ਭੁਜਾਣ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ
ਭਾਰੀ ਭੁਜਾਣ ਕੇ ਭਜਾਣਾ ਮੈਂ ਬਾਹਾਂ ਦਾ ਹੋਰ ਤੁਹਾਡੇ ਦਰਾਂ 'ਤੇ ਆ ਕੇ ਹੋਰ ਹੋਰ ਰਾਜੇ ਜਿੰਨੀਆਂ ਦਾ ਬਾਹਾਂ ਡੌਲੇ ਵਾਲੇ ਬਾਹਾਂ 'ਚ ਜ਼ੋਰ ਹੋਵੇ ਐਸੇ ਬਲ ਵਾਲੇ ਭੁਜਾਂ ਭੁਜਾਣਾ ਬਾਹਾਂ ਦਾ ਜਾਂ ਭੁਜਾਣਾ ਉਹਨਾਂ ਦੇ ਨਾਲ ਉਹਨਾਂ ਦੀਆਂ ਫੌਜਾਂ ਆਦਿ ਭੁਜਾਂ ਬਾਹਾਂ ਉਹਨਾਂ ਦੀਆਂ ਇੱਦਾਂ ਦੇ ਭੂਪ ਮੈਨੇ ਬਾਦਸ਼ਾਹ ਭਲੀ ਵਿਦ ਚੰਗੀ ਚੰਗੀ ਤਰ੍ਹਾਂ ਨਾਲ ਆ ਕਰਕੇ ਨਿਆਵਤ ਸੀਸ ਤੁਹਾਨੂੰ ਸਿਰ ਝੁਕਾਉਂਦੇ ਹੋਣ ਅਤੇ ਕਿੰਨੇ ਕਿੰਨੇ ਹੋ ਨਾ ਜਾਤ ਵਿਚਾਰੇ ਗਿਣੇ ਨਹੀਂ ਜਾਂਦੇ ਵੀ ਕਿੰਨੇ ਕਿੰਨੇ ਇੰਨੇ ਰਾਜੇ ਤੁਹਾਡੇ ਦਰਾਂ 'ਤੇ ਆ ਕੇ ਨਮਸਕਾਰਾਂ ਵੀ ਕਰਦੇ ਹੋਣ ਹੋਰ ਰਾਜੇ ਹਾਂਜੀ ਮਾਰੀ ਫਿਰ ਅਖੀਰ 'ਤੇ ਕੀ ਕਹਿੰਦੇ ਨੇ
ਇੱਥੇ ਭਏ ਤੋਂ ਕਹਾਂ ਭਏ ਭੂਪਤ
ਪਹਾੜੀ ਰਾਜ ਹੋ ਐਡੇ ਵੱਡੇ ਰਾਜ ਹੋ ਗਏ ਤਾਂ ਕੀ ਹੋ ਗਿਆ ਭੂਪਤ ਮੈਨੇ ਬਾਦਸ਼ਾਹ ਭਏ ਮੈਨੇ ਹੋ ਗਏ ਇੰਨੇ ਵੱਡੇ ਰਾਜੇ ਤੁਸੀਂ ਹੋ ਗਏ ਤਾਂ ਕੀ ਹੋਇਆ ਆਖੀਰ ਨੂੰ ਕੀ ਹੋਵੇਗਾ
ਅੰਤ ਕੋ ਨਾਂਗੇ ਹੀ ਪਾਏ ਪਦਾਰੇ
ਪਰ ਅੰਤ ਨੂੰ ਤਾਂ ਨੰਗੇ ਪੈਰੀ ਜਾਊਂਗੇ ਨਾ ਜਿਹੜਾ ਕਹਿੰਦੇ ਸਾਡਾ ਰਾਜ ਚਲਿਆ ਜਾਊਗਾ ਜੀ ਪਰ ਇਹ ਤਾਂ ਅੰਤ ਨੂੰ ਨਾਲ ਜਾਊਗਾ ਤੁਹਾਡੇ ਇਉਂ ਮਹਾਰਵਲਾਂ ਨੂੰ ਤਾੜਨਾ ਵਿੱਚ ਕਹਿ ਰਹੇ ਨੇ ਵੰਗਾਰ ਵਿੱਚ ਕਹਿ ਰਹੇ ਨੇ ਪਹਾੜੀ ਰਾਜਿਆਂ ਨੂੰ ਸੋ ਇੱਥੇ ਤੱਕ ਤੁਸੀਂ ਸਵੇਰ ਵਾਲਿਆਂ ਦਾ ਵਾਹਿਗੁਰੂ ਇਹ ਸੋਈਆ ਸਾਡੇ ਪੜ੍ਹ ਲਓ ਹੁਣ ਹਾਂਜੀ ਇੱਥੇ ਆ ਜਾਓ
ਚਲੋ
ਪੜੋ ਸਾਰੇ ਸੋਈਆਂ ਮਾਤੇ ਮਤੰਗ
ਮਾਤੇ ਮਤੰਗ ਜਰੇ ਜਾ ਸੰਗ ਅਨੂਪ ਓ ਤੰਗ ਸੰਗ ਸਵਾਰੇ ਕੋਟ
ਕਰਾਂ ਨਿਕਲ ਗਈ ਫੂਕ ਜੀ ਤੂੰ ਤਨਜੋਤ ਹੈ ਉਹਨੇ ਹੇਠਾਂ ਕਰਨਾ ਉਹ ਵੀ ਕੀ ਕਰਨਾ ਉਹਨਾਂ ਨੂੰ ਜਵਾਨੀ ਤਾਂ ਯਾਦ ਹੈ ਨਹੀਂ ਚਲੋ ਪੜੋ ਮਾਤੇ ਮਤੰਗ
ਮਾਤੇ ਮਤੰਗ
ਜਰੇ ਜਰ ਸੰਗ
ਜਰੇ ਜਰ ਸੰਗ
ਅਨੂਪ ਉਤੰਗ
ਅਨੂਪ ਉਤੰਗ
ਸੁਰੰਗ ਸਵਾਰੇ
ਸੁਰੰਗ ਸਵਾਰੇ
ਬੋਲੋ ਹੁਣ ਆ ਗਿਆ
ਕੋਟ ਤੁਰੰਗ ਕੁਰੰਗ ਸੇ ਕੁਦਰਤ ਕੌਣ ਪੇ ਗੌਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤ ਪੈ ਕੋ ਆਪ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ
ਪਾਏ ਪਧਾਰੇ ਬੰਦੇ ਦੇ ਲਾ ਪਾਏ ਨਾਮ ਪੈਰਾਂ ਦਾ ਅੰਤ ਉਹਨੇ ਨੰਗੇ ਪੈਰ ਹੀ ਪਧਾਰੇ ਚਲੇ ਜਾਣਗੇ ਇੱਥੋਂ ਚਲੋ
ਸਤਨਾਮ ਸ਼੍ਰੀ ਵਾਹਿਗੁਰੂ ਜੀ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ
ਹਾਂਜੀ ਚਾਲ ਬਣਾਓ ਹੀ ਸੋਈਏ ਜੀ
ਜੀਤ ਫਿਰੇ ਸਭ ਦੇਸ਼
ਬੋਲੋ ਸਾਰੇ ਜੀ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ
ਜੀਤ ਫਿਰੇ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ
ਰਾਜ ਦੀ ਚਾਲ ਹੈ। ਪਰ ਕਹਿੰਦੇ ਪਹਾੜੀ ਰਾਜਿਓ ਜੀਤ ਫਿਰੈ, ਜਿੱਤਦੇ ਫਿਰੋਂ ਭਾਵੇਂ ਸਭ ਦੇਸ਼ ਦਿਸਾਨ ਕੋ, ਸਾਰੇ ਦੇਸਾਂ ਨੂੰ ਦਸਾਂਤਰਾਂ ਨੂੰ ਜਿੱਤ ਵੀ ਤੁਸੀਂ ਲਵੋ ਅਤੇ ਤੁਹਾਡੇ ਦਰਵਾਜ਼ਿਆਂ 'ਤੇ ਬਾਜਤ ਢੋਲ ਢੋਲ ਵੀ ਵੱਜਦੇ ਹੋਣ, ਮਿਰਦੰਗ ਇਹ ਢੋਲਕੀ ਦੀ ਸ਼ਕਲ ਦਾ ਇੱਕ ਸਾਜ ਹੈ, ਉਹਨੂੰ ਮਿਰਦੰਗ ਕਹਿੰਦੇ ਨੇ, ਜਿਹੜੇ ਕਿ ਤਫਲੇ ਵਾਂਗੂ ਇਹਦੇ ਬੋਲ ਨਿਕਲਦੇ ਨੇ, ਅਤੇ ਢੋਲਕੀ ਦੀ ਸ਼ਕਲ ਦਾ ਹੁੰਦਾ ਇੱਕ ਪਾਸਾ ਖੱਬੇ ਪਾਸੇ ਵਾਲਾ ਤੰਗ ਜਿਹਾ ਪਾਸਾ ਹੁੰਦਾ ਉਹਦਾ, ਅਤੇ ਸੱਜੇ ਪਾਸੇ ਵਾਲਾ ਥੋੜ੍ਹਾ ਖੁੱਲ੍ਹਾ ਹੁੰਦਾ, ਇੱਦਾਂ ਦੀ ਸ਼ਕਲ ਦਾ ਹੁੰਦਾ, ਬੋਲ ਸਾਰੇ ਤਬਲੇ ਵਾਲੇ ਨਿਕਲਦੇ ਨੇ, ਉਹਨੂੰ ਮਿਰਦੰਗ ਕਹਿੰਦੇ ਨੇ। ਅਤੇ ਤੁਹਾਡੇ ਦਰਵਾਜ਼ਿਆਂ 'ਤੇ ਢੋਲ ਵੱਜਦੇ ਹੋਣ ਮਿਰਦੰਗ, ਅਤੇ ਨਗਾਰੇ ਆਦਿਕ ਵੱਜਦੇ ਹੋਣ, ਹੋਰ
ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ।
ਹਾਂ ਹੈ ਰਾਜ, ਠੀਕ ਪੜਿਆ ਨਾ, ਕਿਉਂਕਿ ਅੱਗੇ ਕੀ ਪੜ੍ਹਦੇ ਸੀ, ਹੱਜ ਰਾਜ, ਅਤੇ ਹੁਣ ਹਾਏ ਕਿਉਂ ਪੜ੍ਹਨਾ ਅੱਜ,
ਮੁਕਤਾ
ਹਾਂ ਜਈਆ ਮੁਕਤਾ ਹੈ ਅਤੇ ਹਾਹਾ ਵੀ ਮੁਕਤਾ ਹੈ, ਇਸ ਕਰਕੇ ਦਲਾਵਾਂ ਜਈਏ ਨੂੰ ਲੱਗ ਜਾਣਗੀਆਂ ਕਿਸੇ ਹੋਰ ਨੂੰ, ਹਾਏ ਸੋ ਪਾਠ ਹੋ ਗਿਆ ਹੈ। ਹੈ ਦਾ ਅਰਥ ਹੁੰਦਾ ਘੋੜੇ, ਹੈ ਰਾਜ ਕਿਹੜੇ ਘੋੜੇ, ਜਿਹੜੇ ਦਰਿਆਈ ਘੋੜੇ ਪ੍ਰਸਿੱਧ ਘੋੜੇ ਜਿਹੜੇ ਨੇ ਅਰਬ ਦੇ ਘੋੜੇ ਇਰਾਕ ਦੇ, ਇੱਦਾਂ ਦੇ ਘੋੜੇ ਵੀ ਤੁਹਾਡੇ ਕੋਲ ਜਿਹੜੇ ਨੇ ਹਜ਼ਾਰਾਂ ਹੀ ਭਾਵੇਂ ਹੋਣ, ਅਤੇ ਹਿੰਸਤ ਮੈਨੇ ਹਿਣਕਦੇ, ਦੁਬਾਰੇ ਪੜ੍ਹੋ ਨੂੰ, ਗੁੰਜਤ ਗੁੜ,
ਗੁੰਜਤ ਗੁੜ
ਗਜਾਨ ਕੇ ਸੁੰਦਰ,
ਗਜਾਨ ਕੇ ਸੁੰਦਰ,
ਹਾਂ ਗੁੰਜਤ ਘੋੜੇ ਹਿਣਕਦੇ ਨੇ, ਹਾਥੀ ਕੀ ਆ ਚੰਗਾਰਦੇ ਹੁੰਦੇ ਆ ਘੋੜਿਆਂ ਦੇ, ਘੋੜੇ ਹਿਣਕਦੇ ਨੇ, ਹਾਥੀ ਤਾਂ ਨਹੀਂ ਹਿਣਕਦੇ, ਹਾਥੀ ਚੰਗਾਰਦੇ ਹੈ, ਸੋ ਗੁੰਜਤ ਨਾਮ ਚੰਗਾਰਨ ਦਾ ਹੈ, ਗੂੜ ਮੈਨੇ ਬਹੁਤ ਬੜੇ ਗੂੜ, ਗਜਾਨ ਮੈਨੇ ਹਾਥੀ ਬੜੇ ਗੂੜ ਬਹੁਤੇ, ਜਿਹੜੇ ਹਾਥੀ ਵੀ ਤੁਹਾਡੇ ਦਰਵਾਜ਼ਿਆਂ 'ਤੇ ਜਿਹੜੇ ਨੇ ਚੰਕਾਰਦੇ ਹੋਣ, ਜਿਹੜੇ ਸੁੰਦਰ ਵੀ ਬਹੁਤ ਹੋਣ, ਇਸੇ ਹੀ ਤਰ੍ਹਾਂ ਹਿੰਸਤ ਹੀ ਹੈ ਰਾਜ ਹਜ਼ਾਰੇ,
ਹਿੰਸਤ ਹੀ ਹੈ ਰਾਜ ਹਜ਼ਾਰੇ,
ਹਿੰਸਤ ਨਾਮ ਹੈ ਹਿਣਕਣ ਦਾ, ਜਿਹੜੇ ਹੈ ਰਾਜ ਘੋੜੇ ਨੇ ਅਰਬੀ ਜਾਂ ਦਰਿਆਈ ਘੋੜੇ ਆਦਿ ਤੁਹਾਡੇ ਹਜ਼ਾਰਾਂ ਹੀ ਦਰਵਾਜ਼ਿਆਂ 'ਤੇ ਹਿਣਕਦੇ ਹੋਣ ਤੰਬੇਲਿਆਂ ਦੇ ਵਿੱਚ, ਹਾਂਜੀ ਅੱਗੇ
ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ,
ਗਣੇ ਦਲਾਵਾਂ ਨਹੀਂ ਲਾਈਆਂ,
ਗਣੇ ਨਹੀਂ ਜਾਤ ਵਿਚਾਰੇ,
ਚਾਲ ਠੀਕ ਹੈ,
ਸਾਰਾ ਕੁਛ ਕਰਨਾ ਨਾ ਔਖਾ ਹੋ
ਜਾਂਦਾ, ਸਾਰਾ ਕੁਛ ਕਰਨਾ ਹੀ ਹੋਵੇ, ਬੋਲੋ ਗਣੇ ਦੁਆਰੇ ਬੋਲੋ ਜੀ ਸਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ,
ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ,
ਇਸ ਕਰਕੇ ਭੂਤ ਜਿਹੜਾ ਸਮਾਂ ਲੰਘ ਗਿਆ ਪਾਸਟ, ਭਵਿੱਖ ਫਿਊਚਰ ਜਿਹੜਾ ਸਮਾਂ ਆਉਣਾ ਹੈ, ਭਵਾਨ ਜਿਹੜਾ ਚੱਲ ਰਿਹਾ ਸਮਾਂ ਵਰਤਮਾਨ, ਸੋ ਤਿੰਨੇ ਹੀ ਸਮਿਆਂ ਦੇ ਜਿਹੜੇ ਜਿੰਨੇ ਭੂਪਤ ਰਾਜੇ ਹੋ ਗਏ ਨੇ, ਹਾਂਜੀ ਇਹ ਸਾਰੇ ਹੀ ਕੌਣ ਗਣੇ ਇੰਨੇ ਗਿਣਤੀ ਦੇ ਹੋਣ, ਗਿਣੇ ਨੇ ਜਾਂਦੇ ਹੋਣ ਅਤੇ ਨਾ ਹੀ ਵਿਚਾਰੇ ਜਾਂਦੇ ਹੋਣ, ਇਹ ਸਾਰੇ ਰਾਜੇ, ਹਾਂਜੀ
ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ,
ਸ਼੍ਰੀਪਤ ਜੋ ਪਰਮੇਸ਼ਰ ਹੈ ਅਤੇ ਸ਼੍ਰੀ ਭਗਵਾਨ, ਹਾਂਜੀ ਭੂਤ ਭਵਿੱਖ, ਭੂਤ ਲੰਘ ਸਕੋ ਸਮੇਂ ਦੇ, ਭਵਿੱਖ ਆਉਣ ਵਾਲੇ ਸਮੇਂ ਦੇ, ਅਤੇ ਭਵਾਨ ਵਰਤਮਾਨ ਸਮੇਂ ਦੇ, ਜਿੰਨੇ ਵੀ ਰਾਜੇ ਕਿੰਨੀ ਗਿਣਤੀ ਵਿੱਚ ਹੋਣ, ਕੌਣ ਗਣਿਆ ਉਹਨਾਂ ਨੂੰ ਗਿਣ ਨਾ ਸਕੇ, ਵਿਚਾਰੇ ਨਾ ਜਾਂਦੇ ਹੋਣ, ਇਹ ਸਾਰੇ ਅੱਗੇ ਅਖੀਰਲੀ ਤੁਕ 'ਚ ਕੀ ਕਹਿੰਦੇ ਨੇ ਮਹਾਰਾਜ ਜੀ, ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ, ਸ਼੍ਰੀ ਜੋ ਲਕਸ਼ਮੀ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਜੀ, ਸ਼੍ਰੀ ਭਗਵਾਨ ਸ਼੍ਰੀ ਜੋ ਸ਼੍ਰੋਮਣੀ ਪਰਮੇਸ਼ਰ ਸਰੂਪ, ਉਹਨਾਂ ਨੂੰ ਜਪੇ ਤੋਂ ਬਿਨਾਂ, ਇਹ ਜਿੰਨੇ ਸਾਰੇ ਰਾਜੇ ਨੇ ਉੱਪਰ ਕਹੇ ਨੇ, ਅੰਤ ਕੋ ਅੰਤ ਕੇ ਪਾਠ ਇਕੱਠਾ ਕਰਨਾ, ਅੰਤ ਕੋ ਅੰਤ ਕੇ ਧਾਮ ਸਿਧਾਰੇ,
ਅੰਤ ਕੇ ਧਾਮ ਸਿਧਾਰੇ,
ਅੰਤ ਕੋ ਮੈਨੇ ਅਖੀਰ ਨੂੰ, ਅੰਤ ਕੇ ਦਾ ਅਰਥ ਹੈ ਧਰਮ ਰਾਜਾ, ਅੰਤ ਕੇ ਇੱਥੇ ਧਰਮ ਰਾਜ ਦਾ ਵਾਚਕ ਹੈ, ਅੰਤ ਨੂੰ ਅਖੀਰ ਨੂੰ ਧਰਮ ਰਾਜਾ ਦੇ ਧਾਮ ਮੈਨੇ ਕਰੇ, ਸਿਧਾਰਨਗੇ ਚਲੇ ਜਾਣਗੇ ਲੋਕ, ਪਾਪ ਜਮ੍ਹਾਂ ਦੇ ਵਸ ਪੈ ਜਾਣਗੇ, ਅੱਗੇ
ਤੀਰਥ ਨਾਨ ਦਇਆ ਦਮ ਦਾਨ ਸੋ ਸਾਂਝ ਮੁਨੇ ਅਨੇਕ ਵਸੇਖੈ,
ਮਾਤਾ ਦਾ ਕਮਾਲ ਕਰਦੀ ਅੱਜ, ਖੂਬ ਚਾਲ ਬਣਾਈ, ਠੀਕ ਹੈ ਪੜ੍ਹੋ ਜੀ ਸਾਰੇ ਇੱਦਾਂ ਹੀ ਇਸ ਚਾਲ 'ਚ।
ਪੀਰੇ ਥੇ ਨਾਨ ਦਇਆ ਦਾ ਮੁਦਾਨ ਸੋ ਸਾਂਝ ਮੁਨੇਮ ਅਨੇਕ ਸਿੱਖੈ।
ਤੁਸੀਂ ਤੀਰਥ ਦਾਨੇ ਪੜ੍ਹ ਗਏ, ਨਾਨ ਪਾਠ ਹੈ, ਮਾਤਾ ਨੇ ਠੀਕ ਪੜ੍ਹਿਆ, ਮਗਲਾ ਟੋਲਾ ਦਾਨ ਪੜ੍ਹੀ ਜਾਂਦਾ। ਤੀਰਥ ਨਾਨ ਦਇਆ ਦਾ ਮੈਦਾਨ,
ਦਇਆ ਦਾ ਮੈਦਾਨ
ਸੋ ਸੰਜਮ ਨੇਮ ਅਨੇਕ ਵਿਸੇਖ ਹੈ,
ਸੰਜਮ ਨੇਮ ਅਨੇਕ ਵਿਸੇਖ ਹੈ।
ਹੁਣ ਮਾਤਾ ਕਹਿੰਦੇ ਭਾਵੇਂ ਤੀਰਥਾਂ 'ਤੇ ਨਹਾਉਂਦੇ ਫਿਰੋ, ਦਇਆ ਕਿਹੜੀ? ਦਇਆ ਜਿਹੜੀ ਜੈਨੀਆਂ ਵਾਲੀ, ਜੈਨੀਆਂ ਦੀ ਦਇਆ ਕੀ ਹੈ ਜੀ? ਅਸੀਂ ਤਾਂ ਨਹੀਂ ਨਹਾਉਂਦੇ, ਪਾਣੀ ਵਿੱਚ ਜੀ ਨੇ ਮਰ ਜਾਣਗੇ, ਇੱਦਾਂ ਦੀ ਦਇਆ ਵਾਲੇ ਉਸ ਦਇਆ ਦੀ ਗੱਲ ਕਰ ਰਹੇ ਨੇ। ਸੋ ਦਇਆ ਮੂੰਹ 'ਤੇ ਪੱਟੀ ਬੰਨੀ ਹੈ, ਕਹਿੰਦੇ ਜੀ ਹਵਾ 'ਚ ਵੀ ਜੀ ਨੇ ਸਾਹ ਲੈਂਦੇ ਹਾਂ ਅਤੇ ਅੰਦਰ ਮਰ ਜਾਣਗੇ। ਸੋ ਇੱਦਾਂ ਦੀ ਜਿਹੜੀ ਜੈਨੀਆਂ ਵਾਲੀ ਦਇਆ, ਦਮ ਨਾਮ ਹੈ ਇੰਦਰੀਆਂ ਦਾ ਦਮਨ ਕਰਨਾ, ਇੰਦਰੀਆਂ ਨੂੰ ਰੋਕਣ ਵਾਲੇ, ਫਿਰ ਦਾਨ ਕਰਨਾ ਤੀਰਥਾਂ 'ਤੇ ਜਾ ਕੇ ਜਾਂ ਉਂਝ ਦਾਨ ਕਰਨਾ। ਸੋ ਸੰਜਮ, ਸੋ ਮਨ ਭਲੀ ਪ੍ਰਕਾਰ ਸੰਜਮੀ ਕਹਾਉਂਦੇ ਆਪਣੇ ਆਪ ਨੂੰ, ਮੈਂ ਤਾਂ ਬੜਾ ਸੰਜਮੀ ਹਾਂ ਜੀ। ਅਤੇ ਸੰਜਮ ਕੀ ਹੈ? ਮੇਰਾ ਤਾਂ ਸੰਜਮ ਹੈ ਜੀ, ਜਿਹੜੀ ਹੈ ਲਸਣ ਨਹੀਂ ਖਾਣਾ, ਮੇਰਾ ਜਿਹੜਾ ਗੱਠੇ ਨਹੀਂ ਖਾਣੇ, ਜਾਂ ਹੋ ਰਿਹਾ ਜਾਂ ਕੋਈ ਸੰਜਮ ਕਰ ਲਿਆ, ਹਾਂਜੀ, ਅਤੇ ਮੁਰਗੀ ਜ਼ਰੂਰ ਖਾ ਲੈਣੀ ਹੈ, ਇਹੋ ਜਿਹਾ ਸੰਜਮੀ। ਅਤੇ ਨੇਮ, ਮੈਂ ਨੇਮ ਕਰ ਲਿਆ ਜੀ। ਨੇਮ ਕੀ ਹੈ? ਮੈਂ ਸਾਲ ਭਰ ਜੁੱਤੀ ਨਹੀਂ ਪਾਉਣੀ, ਮੈਂ ਇੰਨਾ ਸਮਾਂ ਬੋਲਣਾ ਕੋਈ ਨਹੀਂ, ਹਾਂਜੀ। ਇਹੋ ਜਿਹੇ ਨੇਮ ਕਰਨ ਵਾਲੇ ਅਨੇਕ ਵਿਸੇਖ ਹੈ, ਅਨੇਕਾਂ ਹੀ ਵਿਸ਼ੇਸ਼ ਕਰਕੇ ਸਾਰੇ।
ਵੇਦ ਪੁਰਾਨ ਕਤੇਵ ਕੁਰਾਨ ਜ਼ਮੀਨ ਜਵਾਨ ਸਵਾਨ ਕੇ ਪੇਖੈ।
ਸਾਬਾਸ਼ ਪੜ੍ਹੋ ਜੀ।
ਵੇਦ ਪੁਰਾਨ ਕਤੇਵ ਕੁਰਾਨ ਜ਼ਮੀਨ ਜਵਾਨ ਸਵਾਨ ਕੇ ਪੇਖੈ।
ਚਾਰੇ ਵੇਦ, 18 ਪੁਰਾਣ ਅਤੇ ਕਤੇਵ, ਚਾਰੇ ਕਤੇਵ, ਉਹ ਤਾਂ ਯਾਦ ਹੈ ਨਾ ਤੁਹਾਨੂੰ, ਲਿਖਾਏ ਹੋਏ ਨੇ, ਦੱਸਿਓ ਤਾਂ ਕਿੱਦਾਂ ਕਤੇਵ, ਅੰਜੀਲ, ਕੁਰਾਨ, ਹਾਂਜੀ ਹਾਂਜੀ, ਹੋਰ ਤੌਰੇਤ, ਠੀਕ ਤੌਰੇਤ ਹੋ ਗਿਆ, ਅੱਗੇ ਇੱਕ ਰਹਿ ਗਿਆ ਜੰਬੂਰ, ਹਾਂ। ਸੋ ਚਾਰੇ ਹੀ ਕਤੇਵ, ਹਾਂਜੀ, ਇਹ ਜਿੰਨੇ ਅਤੇ ਕੁਰਾਨ, ਇਸ ਚਾਰੇ ਕਤੇਵ ਆਦਿਕ ਅਤੇ ਕੁਰਾਨ ਜਿਹੜੇ ਨੇ, ਅਤੇ ਹੋਰ ਜ਼ਮੀਨ ਜਵਾਨ, ਜ਼ਮੀਨ ਜਮਾਨ ਸਬਾਨ ਕੇ ਪੇਖਾ, ਜ਼ਮੀਨ ਧਰਤੀ ਦੇ, ਜਮਾਨ ਆਕਾਸ਼ ਦੇ, ਆਕਾਸ਼ਾਂ ਤੱਕ ਪਹੁੰਚਿਆ ਜਿਨ੍ਹਾਂ ਦੀ ਰਿਧੀਆਂ ਸਿੱਧੀਆਂ ਨਾਲ, ਐਸੇ ਜਿਹੜੇ ਸਬਾਨ ਮੈਨੇ ਸਾਰੇ ਹੀ ਕਲਗੀਧਰ ਮਹਾਰਾਜ ਜੀ ਕਹਿੰਦੇ ਪੇਖਾ ਵੇਖ ਲੈਣੇ ਅਸੀਂ, ਹਾਂਜੀ।
ਪਾਨ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਜਾਰ ਕੇ ਦੇਖੈ।
ਪੜ੍ਹੋ ਸਾਰੇ।
ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਜਾਰ ਕੇ ਦੇਖੈ।
ਚਾਲ ਤਾਂ ਬਹੁਤ ਠੀਕ ਹੋ ਗਈ ਹੁਣ ਸਾਰਿਆਂ ਦੀ। ਪੌਣ ਹਾਰ, ਆਪਣੇ ਆਪ ਨੂੰ ਪੌਣ ਹਾਰੀ ਕਹਾਉਣ ਵਾਲੇ, ਅਸੀਂ ਤਾਂ ਅੱਜ ਕੁਛ ਸਕਦੇ ਨਹੀਂ, ਪੌਣ ਹਾਰੀ ਹਾਂ, ਬਾਰੇ ਗੁਰੂ ਗ੍ਰੰਥ ਸਾਹਿਬ 'ਚ ਵੀ ਕਿਹਾ। ਅਤੇ ਗੁਪਤੀ ਖਾਵੇ ਵਟਕਾ ਸਾਰੀ, ਉਹ ਤਾਂ ਕਹਿੰਦੇ ਅਸੀਂ ਦੁੱਧਾ ਧਾਰੀ ਹਾਂ ਜੀ, ਅਨਪਾਣੀ ਨਹੀਂ ਸਕਦੇ, ਪਰ ਗੁਪਤ ਲੋਕੇ ਜਿਹੜੀ ਆ 5-6 ਦੀ ਪੰਜੀਰੀ ਖਾ ਜਾਣੀ ਆ, ਇਹੋ ਜਿਹੇ ਪੌਣ ਹਾਰੀ। ਸੋ ਜਿਹੜੇ ਪੌਣ ਹਾਰੀ, ਪੌਣ ਹਾਰੀ ਕਹਾਉਣ ਵਾਲੇ ਜਤੀ, ਅਸੀਂ ਤਾਂ ਜਤ ਰੱਖਦੇ ਹਾਂ ਜੀ, ਜਤੀ ਹਾਂ, ਅਤੇ ਇਉਂ ਜਤ ਨੂੰ ਧਾਰਨ ਵਾਲੇ ਸਾਰੇ, ਸਭੈ ਸੋ ਵਿਚਾਰ, ਹਜ਼ਾਰ ਕੁ ਦੇਖੇ, ਮਨ ਕਹਿੰਦੇ ਹਜ਼ਾਰ ਕੁ ਤਾਂ ਅਸੀਂ ਦੇਖੇ ਨੇ ਇੱਦਾਂ ਦੇ ਵਿਚਾਰ ਕੇ, ਇਹ ਵੀ ਸਾਰੇ ਜਿੰਨੇ ਨੇ।
ਸ੍ਰੀ ਭਗਵਾਨ ਪਜੇਵੇ ਨ, ਸ੍ਰੀ ਭਗਵਾਨ ਪਜੇਵੇ ਨ ਭੂਪਤ ਏਕ ਰਤੀ ਵੇ ਨ,
ਇੱਥੇ ਰਤੀ ਪੜ੍ਹਨਾ,
ਏਕ ਰਤੀ ਵੇ ਨ ਏਕ ਰ ਲਿਖੈ।
ਪੜ੍ਹੋ ਜੀ।
ਭਗਵਾਨ ਪਜੇਵੇ ਨ
ਇੱਥੇ ਰਤੀ, ਉਹੀ ਅਰਥ ਪ੍ਰੀਤੀ ਦਾ ਲੱਗੂਗਾ। ਕੱਲ੍ਹ ਆਪਾਂ ਨੇ ਪੜ੍ਹਿਆ ਸੀ ਨਾ, ਪਹਿਲੇ ਤਾਂ ਅੱਧ ਕਲਾਈ ਸੀ ਕਿ ਮਗਲੇ 'ਤੇ, ਮਗਲੇ 'ਤੇ ਪਹਿਲਾਂ ਕਿਵੇਂ ਪੜ੍ਹਿਆ ਸੀ, ਰਤੀ, ਉੱਦਾਂ ਹੀ ਏਕ ਰਤੀ ਬਿਨ ਇੱਕ ਰਤੀ ਕੇ, ਕੱਲ੍ਹ ਵਾਲਾ ਪਹਿਲਾਂ ਜਿਹੜਾ ਸੀ ਏਕ ਰਤੀ ਬਿਨ, ਅੱਗੇ ਕੀ ਪੜ੍ਹਿਆ ਸੀ, ਇੱਕ ਰਤੀ ਕੇ, ਇੱਥੇ ਰਤੀ ਪੜ੍ਹਨਾ, ਪ੍ਰੀਤੀ ਦੇ ਅਰਥ ਹੈ। ਬੋਲੋ ਸਾਰੇ। ਸ੍ਰੀ ਭਗਵਾਨ ਭਜੇ ਬਨ ਭੂਪਤ,
ਸ੍ਰੀ ਭਗਵਾਨ ਭਜੇ ਬਨ ਭੂਪਤ ਏਕ ਰਤੀ ਬਨ ਏਕ ਨਾ ਲੇਖ,
ਠੀਕ ਹੈ। ਜੋ ਸ੍ਰੀ ਸ਼੍ਰੋਮਣੀ ਪਰਮੇਸ਼ਰ ਹੈ ਉਹਨੂੰ ਭਜੇ ਤੋਂ ਬਿਨਾਂ, ਜਿੰਨੇ ਉੱਪਰ ਕਹੇ ਨੇ ਸਾਰੇ, ਅਤੇ ਮਹਾਰਾਜ ਕਹਿੰਦੇ ਇੱਦਾਂ ਦੇ ਆਏ ਰਾਜੇ ਹੋ ਏਕ ਰਤੀ ਬਿਨ ਇੱਕ ਪਰਮੇਸ਼ੁਰ ਦੀ ਪ੍ਰੀਤੀ ਤੋਂ ਬਿਨਾਂ ਏਕ ਨਾ ਲੇਖੇ ਸੋ ਕਿਸੇ ਇੱਕ ਲੇਖੇ 'ਚ ਨਹੀਂ ਆਉਣ ਇਹ। ਹਾਂਜੀ
ਸੁਧ ਸਿਪਾਹ ਦਿਰੰਤ ਤੂੰ ਆਸੋ ਸਾਜ ਸਨਾਹ ਦਰਜਾਨ ਦਲੈਂਗੇ।
ਠੀਕ ਹੈ ਬੋਲੋ ਸਾਰੇ। ਸੁਧ
ਸੁਧ ਸਿਪਾਹ ਦੁਰੰਤ ਦੁਆਸੋ ਸਾਜ ਸੁਨਾਹ ਦਰਜਾਨ ਦਲੇਂਗੇ।
ਸੁਨਾਹ ਹੋ ਗਿਆ ਕਈਆਂ ਦਾ ਸੁਨਾਹ। ਬੋਲੋ ਜੀ ਸੁਧ ਸਿਪਾਹ ਦੁਰੰਤ ਦੁਬਾਹਾ
ਸੁਧ ਸਿਪਾਹ ਦੁਰੰਤ ਦੁਬਾਹਾ
ਸੋ ਸਾਜ ਸੁਨਾਹ ਦੁਰਜਾਨ ਦਲੇਂਗੇ।
ਸੋ ਸਾਜ ਸੁਨਾਹ ਦੁਰਜਾਨ ਦਲੇਂਗੇ।
ਸੁਧ ਮੈਨੇ ਸੋਧੇ ਹੋਏ ਸਿਪਾਹੀ ਜਿਹੜੇ ਕਹਿੰਦੇ ਵੀ ਚੰਗੇ ਜਿਹੜੇ ਨੇ ਸੋਧ ਕੇ ਜਿਨ੍ਹਾਂ ਨੂੰ ਚੰਗੇ ਸੋਧੇ ਸਿਪਾਹੀ ਤੋਂ ਭਾਵ ਹੈ ਵੀ ਜਿਹੜੇ ਆ ਲੈ ਨਹੀਂ ਲੈਂਦੇ ਆਪਾਂ ਜਿਹੜੇ ਕਮਾਂਡੋ ਵਗੈਰਾ ਸੋਧ ਕੇ ਕਮਾਂਡੋ ਬਣਾ ਲਏ ਨੇ ਇੱਦਾਂ ਦੇ ਜਿਹੜੇ ਸੋਧੇ ਹੋਏ ਚੰਗੇ ਤਖੜੇ ਸਿਪਾਹੀ ਜਿਹੜੇ ਨੇ ਅਤੇ ਦੁਰੰਤ ਦਬਾਹ ਦੁਰੰਤ ਮੈਨੇ ਔਖਾ ਦਬਾਅ ਮੈਨੇ ਦਬਾਉਣਾ ਜਿਨ੍ਹਾਂ ਨੂੰ ਜਿੱਤਣਾ ਦਬਾਉਣਾ ਬੜਾ ਔਖਾ ਇਹ ਹੁਣ ਪਹਿਲਾਂ ਤਾਂ ਰਾਜਿਆਂ ਨੂੰ ਲਿਆ ਨਾ ਰਾਜਿਆਂ ਤੋਂ ਬਾਅਦ ਹੁਣ ਜਿਹੜੇ ਉਹਨਾਂ ਦੀਆਂ ਫੌਜਾਂ ਨੇ ਉਹਨਾਂ ਬਾਰੇ ਕਹਿ ਰਹੇ ਨੇ ਉਹਨਾਂ ਦੇ ਹੰਕਾਰ ਨੂੰ ਲੈ ਰਹੇ ਨੇ ਮਹਾਰਾਜ ਜੀ ਇੱਦਾਂ ਜਿਹੜੇ ਆਪਣੇ ਆਪ ਨੂੰ ਸੋਧੇ ਹੋਏ ਸਿਪਾਹੀ ਕਹਾਉਂਦੇ ਨੇ ਅਤੇ ਦੁਰੰਤ ਦਬਾਹ ਜਿਹਨੂੰ ਦਬਾਉਣਾ ਬੜਾ ਦੁਰੰਤ ਔਖਾ ਹੈ ਸੋ ਸਾਜ ਸੁਨਾਹ ਸੋ ਮੈਨੇ ਭਲੀ ਪ੍ਰਕਾਰ ਸਾਜ ਮੈਨੇ ਸਜਾਈਆਂ ਨੇ ਸੁਨਾਹ ਮੈਨੇ ਸੰਜੋਆਂ ਲੋਹੇ ਦੀਆਂ ਵਰਦੀਆਂ ਉਹਨਾਂ ਨੇ ਸਰੀਰ 'ਤੇ ਸਜਾਈਆਂ ਹੋਣ ਅਤੇ ਦੁਰਜਾਨ ਦਲਾਏਂਗੇ ਦੁਸ਼ਮਣਾਂ ਨੂੰ ਦਲਣ ਵਾਲੇ ਹੋਣ ਉਹ ਕਹਿੰਦੇ ਅਸੀਂ ਦੁਸ਼ਮਣਾਂ ਨੂੰ ਦਲ ਦਿਆਂਗੇ ਇੱਦਾਂ ਦਾ ਦਾਅਵਾ ਕਰਨ ਵਾਲੇ। ਅੱਗੇ ਜੀ
ਭਾਰੀ ਗੁਮਾਨ ਪਰੇ ਮਨ ਮੈਂ ਕਰ
ਵਿਸਰਾਮ ਦੇਖੋ ਕਿੱਥੇ ਹੈ
ਭਾਰੀ ਗੁਮਾਨ
ਪੱਕਿਆ ਨਾ ਕਰਤੇ ਵਿਸਰਾਮ ਕਰਦੇ ਹੋਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਉਹ ਗਲਤ ਹੈ ਵਿਸਰਾਮ ਸੋ ਮੈਂ ਤੇ ਵਿਸਰਾਮ ਕਰਨਾ ਮੈਂ ਵੀ ਨਹੀਂ ਕਹਿਣਾ ਪਾਠ ਮੈਂ ਉਚਾਰਨਾ ਮਾਇਆ ਦਾ ਅਰਥ ਹੈ ਵਿੱਚ ਮਨ ਮੈਂ ਮਨ ਦੇ ਵਿੱਚ ਉਚਾਰੋ ਬਿਨਾਂ ਬਿੰਦੀ ਤੋਂ
ਭਾਰੀ ਗੁਮਾਨ ਪਰੇ ਮਨ ਮੈਂ
ਨਹੀਂ ਮੈਂ
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 ਹਾਂ ਥੋੜ੍ਹਾ ਆਪਣਾ
ਭਾਰੀ ਗੁਮਾਨ ਪਰੇ ਮਨ ਮੈਂ
ਠੀਕ ਹੈ
ਕਰ ਪਰਬਤ ਪੰਖ ਹਲੇ ਨਾ ਹਲੇਂਗੇ
ਹਲੇ ਤੇ ਜਮਕ ਲਾਉਣੀ ਹੈ ਜਦੇ ਅਰਥ ਬਣ ਜਾਓ ਦੇਖਿਓ ਭਾਰੀ ਗੁਮਾਨ ਭਰੇ ਮਨ ਮੈਂ
ਭਾਰੀ ਗੁਮਾਨ ਭਰੇ ਮਨ ਮੈਂ
ਕਰ ਪਰਬਤ ਪੰਖ ਹਲੇ ਨਾ ਹਲਾਂਗੇ
ਕਰ ਪਰਬਤ ਪੰਖ ਹਲੇ ਨਾ ਹਲੇਂਗੇ
ਹਲਾਂਗੇ
ਹਲੇਂਗੇ
ਜਲਾਮਾ ਲੈ ਲੈਨੂੰ ਹਲਾਂਗੇ
ਹਲਾਂਗੇ
ਹਲਾਂਗੇ ਵੀ ਨਹੀਂ ਕਰਨਾ ਹਲਾਂਗੇ ਉਹ ਨਹੀਂ ਕਰ ਹਲਾਂਗੇ
ਹਲਾਂਗੇ
ਥੋੜ੍ਹਾ ਡੈਸ ਚੱਲ ਆਊਗਾ ਹਾਂਜੀ ਉਹ ਜੋਧੇ ਜਿਹੜੇ ਦਾਅਵੇ ਕਰਦੇ ਨੇ ਬਈ ਤੋ ਭਾਰੀ ਗੁਮਾਨ ਭਰੇ ਮਨ ਮੈਂ ਮਨ ਦੇ ਵਿੱਚ ਬੜਾ ਹੰਕਾਰ ਕਰਦੇ ਨੇ ਕੀ ਕਹਿੰਦੇ ਨੇ ਕਰ ਪਰਬਤ ਪੰਖ ਹਲੇ ਕਰ ਤੋਂ ਲੈਣਾ ਜੇਕਰ ਪਰਬਤ ਪਹਾੜ ਵੀ ਪੰਖ ਖੰਭ ਲਾ ਕੇ ਹਿੱਲ ਜਾਵੇ ਉਹ ਤਾਂ ਹਿੱਲ ਸਕਦਾ ਹੈ ਨਾ ਹਲਾਂਗੇ ਪਰ ਅਸੀਂ ਮੈਦਾਨੇ ਜੰਗ ਵਿੱਚ ਪੈਰ ਗੱਡ ਕੇ ਰੱਖੇ ਹੋਏ ਨੇ ਹਿੱਲਾਂਗੇ ਨਹੀਂ ਪਹਾੜ ਹਿੱਲ ਜ ਪਿਆ ਹਿੱਲ ਜਾਏ ਇਹੋ ਜਿਹੇ ਜਿਹੜੇ ਯੋਧੇ ਨੇ ਉਹ ਵੀ ਅਖੀਰ ਨੂੰ ਹੋਰ
ਤੋਰ ਅਰੀਨ ਮਰੋਰ ਮਰਬਵਾਸਨ ਮਾਤੇ ਮਤੰਗਨ ਮਾਨ ਮਲੇਂਗੇ
ਮਲਾਏਂਗੇ
ਮਲਾਏਂਗੇ
ਹੁਣ ਠੀਕ ਹੈ ਬੋਲੋ ਜੀ ਤੋਰ ਅਰੀਨ ਮਰੋਰ ਮਵਾਸਨ
ਤੋਰ ਅਰੀਨ ਮਰੋਰ ਮਵਾਸਨ
ਮਾਤੇ ਮਤੰਗਨ ਮਾਨ ਮਲਾਏਂਗੇ
ਮਾਤੇ ਮਤੰਗਨ ਮਾਨ ਮਲਾਂਗੇ
ਉਹ ਜਿਹੜੇ ਯੋਧੇ ਨੇ ਤੋਰ ਮੈਨੇ ਤੋੜ ਅਰੀਨ ਮੈਨੇ ਦੁਸ਼ਮਣਾਂ ਨੂੰ ਦੁਸ਼ਮਣਾਂ ਨੂੰ ਤੋੜ ਦੇਣ ਵਾਲੇ ਮਰੋੜ ਮਵਾਸਨ ਮਵਾਸਨ ਨਾਮ ਹੈ ਆਕੀਆਂ ਦਾ ਆਕੀਆਂ ਨੂੰ ਫੜ ਕੇ ਮਰੋੜ ਦੇਣ ਵਾਲੇ ਹੋਣ ਆਕੀ ਆਕੀ ਜਿਹੜੇ ਕਿਸੇ ਜਿੱਤੇ ਨਾ ਜਾਂਦੇ ਹੋਣ ਆਕੀ ਹੋ ਗਏ ਨੇ ਸੋ ਮਾਤੇ ਮਤੰਗਨ ਅਤੇ ਮਾਤੇ ਮਸਤ ਹਾਥੀਆਂ ਦੇ ਤਾਈਂ ਮਸਤ ਹਾਥੀਆਂ ਦੇ ਮਾਣ ਦੇ ਤਾਈਂ ਮਰ ਦੇਣ ਵਾਲੇ ਵੀ ਅਸੀਂ ਯੋਧੇ ਹੋਣ ਉਹ ਪਰ ਅੱਗੇ ਮਹਾਰਾਜ ਜੀ ਕੀ ਕਹਿੰਦੇ ਨੇ ਅਖੀਰ 'ਤੇ ਹੋਣਗੇ ਇੱਦਾਂ ਦੇ ਯੋਧੇ ਵੀ ਫਿਰ
ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ
ਠੀਕ ਹੈ
ਤਿਆਗ ਜਹਾਨ ਨਿਦਾਨ ਚਲਾਂਗੇ
ਇਹ ਠੀਕ ਹੋ ਗਿਆ ਹੁਣ ਦੁਆ ਲੱਗ ਗਿਆ ਨਿਦਾਨ ਵੀ ਠੀਕ ਪੜਿਆ ਨਿਦਾਨ ਨਹੀਂ ਪੜ੍ਹਨਾ ਦੱਦੇ ਨਾਲ ਪੜ੍ਹਨੇ ਨੂੰ ਅਰਥ 'ਚ ਬੜਾ ਫਰਕ ਪੈ ਜਾਂਦਾ ਬੋਲੋ ਜੀ। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ,
ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ,
ਤਿਆਗ ਜਹਾਨ ਨਿਦਾਨ ਚਲੇਂਗੇ,
ਤਿਆਗ ਜਹਾਨ ਨਿਦਾਨ ਚਲੇਂਗੇ।
ਸੋ ਮਾਲਕ ਨੇ ਇੱਦਾਂ ਦੇ ਜਿਹੜੇ ਯੋਧੇ ਉੱਪਰ ਦੱਸੇ ਨੇ, ਪਰ ਸ੍ਰੀ ਪਤ ਜੋ ਲਕਸ਼ਮੀ ਦੇ ਪਤੀ ਸ੍ਰੀ ਵਾਹਿਗੁਰੂ ਪਰਮੇਸ਼ਰ ਜੀ, ਸ੍ਰੀ ਭਗਵਾਨ ਜੋ ਸ਼੍ਰੋਮਣੀ ਪਰਮੇਸ਼ਰ ਮਹਾਰਾਜ, ਉਹਨਾਂ ਦੀ ਕਿਰਪਾ ਤੋਂ ਬਿਨਾਂ ਇਹ ਸਾਰੇ ਜਿੰਨੇ ਯੋਧੇ ਨੇ ਤਿਆਗ ਜਹਾਨ ਛੱਡ ਕੇ ਸੰਸਾਰ ਨੂੰ, ਨਿਦਾਨ ਮੈਨੇ ਅਖੀਰ ਨੂੰ, ਨਿਦਾਨ ਦਾ ਦੂਜਾ ਅਰਥ ਹੁੰਦਾ ਮੂਰਖ, ਐਸੇ ਜਿਹੜੇ ਮੂਰਖ ਨੇ ਨਿਦਾਨ ਅਖੀਰ ਨੂੰ ਚਲੇ ਜਾਣਗੇ ਜਹਾਨ ਤੋਂ, ਐਡੇ ਹੰਕਾਰ ਕਰਨ ਵਾਲੇ। ਸੋ ਹੁਣ ਇਹਦੇ 'ਚ ਹੰਕਾਰ ਦੀ ਨਿਵਿਰਤੀ ਹੋ ਗਈ, ਪਖੰਡ ਦਾ ਤਿਆਗ ਮਹਾਰਾਜ ਕਰਵਾ ਰਹੇ ਨੇ, ਅਤੇ ਨਾਲ ਹੀ ਚਲੋ
ਵੀਰ ਅਪਾਰ ਬੜੇ ਬਰਿਆ,
ਬੜੇ ਨਹੀਂ ਵੱਡੇ
ਪੜੇ,
ਹਾਂ ਠੀਕ ਹੈ,
ਬਰਿਆਰ ਅਪਚਾਰ ਹੈ ਸਾਰ ਕੀ ਧਾਰ ਪਛਈਆ,
ਗੁੱਡ ਠੀਕ ਹੈ, ਪਛਈਆ ਪੜ੍ਹ ਲੈ ਜੀ, ਪਛਈਆ
ਪਛਈਆ,
ਅਤੇ ਜਈਏ ਚੋਂ ਨਿਕਲਿਆ ਵੀ ਇਲੀ ਨੂੰ ਵਿਹਾਰੀ ਐੜੇ ਨੂੰ ਕਰਨਾ ਪਛਈਆ, ਪੜ੍ਹੋ ਸਾਰੇ, ਵੀਰ ਅਪਾਰ ਵੱਡੇ ਬਰਿਆਰ
ਬੜੇ
ਅਵਚਾਰ ਹੈ ਸਾਰ ਕੀ ਧਾਰ ਪਛਈਆ,
ਵਿਚਾਰ ਹੈ ਸਾਰ ਕੀ ਧਾਰ ਪਛਈਆ।
ਸੋ ਹੁਣ ਬਹਾਦਰਾਂ ਨੂੰ ਹੋਰ ਲੈ ਰਹੇ ਨੇ ਯੋਧਿਆਂ ਨੂੰ, ਵੀਰ ਬੜੇ ਬੜੇ ਬਹਾਦਰ ਅਪਾਰ ਬੇਅੰਤ ਵੱਡੇ ਬਰਿਆਰ, ਆਪਣੇ ਬਰਿਆਰ ਕਹਾਉਣ ਵਾਲੇ ਵੱਡੇ, ਕਹਿੰਦੇ ਤੂੰ ਬਹੁਤੇ ਬਰਿਆਰ ਆ ਓਏ, ਕਹਿੰਦੇ ਨੇ ਆਪਾਂ ਪੰਜਾਬੀ 'ਚ। ਸੋ ਇੱਦਾਂ ਵੱਡੇ ਬਰਿਆਰ ਕਹਾਉਣ ਵਾਲੇ ਆਪਣੇ ਆਪ ਨੂੰ, ਅਵਚਾਰ ਹੈ ਬਿਨਾਂ ਵਿਚਾਰੇ, ਅਵਚਾਰਾਂ ਦਾ ਅਰਥ ਹੈ ਬਿਨਾਂ ਹੀ ਵਿਚਾਰ ਤੋਂ, ਉਹ ਸਾਰ ਕੀ ਸਾਰ ਨਾਮ ਹੈ ਲੋਹੇ ਦਾ, ਲੋਹੇ ਤੋਂ ਕਿਹਨੇ ਸ਼ਸਤਰ, ਯੁੱਧ ਵਿੱਚ ਲੋਹੇ ਦੇ ਸ਼ਸਤਰਾਂ ਦੀ ਧਾਰ ਜਿਹੜੀ ਹੈ ਪਛਈਆ, ਮੁੱਖ ਦੇ ਉੱਤੇ ਭਗ ਜਿਹੜੇ ਨੇ ਝੱਲਦੇ ਹੋਣ, ਪਛਈਆ ਮੈਨੇ ਉਹਦਾ ਖਾਣਾ, ਹਾਂ ਲੋਹੇ ਦੇ ਹਥਿਆਰਾਂ ਦੀ ਧਾਰ ਜਿਹੜੀ ਤਿੱਖੇ ਤੇਲ ਤੇਜ਼ ਵਾਲੇ ਤਲਵਾਰ ਆਦਿ ਹਥਿਆਰ ਨੇ, ਉਹਨਾਂ ਦੇ ਵਾਰ ਮੁੱਖ 'ਤੇ ਭਖਦੇ ਹੋਣ, ਝੱਲਦੇ ਹੋਣ, ਫਿਰ
ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ,
ਠੀਕ ਹੈ ਪੜ੍ਹੋ ਜੀ ਸਾਰੇ।
ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ,
ਆ ਮਾਤੇ ਭੈਣ ਤੇ ਮਾਤੇ ਮਾਤੇ ਭਰਾ ਕਰੋ,
ਮਾਤੇ
ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ,
ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ,
ਹਾਂ ਉਹ ਐਸੇ ਜਿਹੜੇ ਬਹਾਦਰ ਨੇ ਆਪਣੇ ਨਾਲ ਬਹਾਦਰ ਕਹਾਉਣ ਵਾਲੇ, ਯੋਧੇ ਕਹਾਉਣ ਵਾਲੇ, ਤੋਰਤ ਦੇਸਾਂ ਨੂੰ ਤੋੜ ਦਿੰਦੇ ਹੋਣ, ਪਾਪ ਸਰ ਕਰ ਲੈਂਦੇ ਹੋਣ ਸਾਰੇ ਦੇਸਾਂ ਨੂੰ, ਮਲਿੰਦ ਮਵਾਸਨ ਮਲਿੰਦ ਮੰਦੇ ਮਲ ਦਿੰਦੇ ਹੋਣ, ਮਵਾਸਨ ਆਕੀਆਂ ਨੂੰ, ਆਕੀਆਂ ਨੂੰ ਮਲ ਦੇਣ ਵਾਲੇ, ਦੇਸਾਂ ਨੂੰ ਤੋੜ ਦੇਣ ਵਾਲੇ, ਜਿੱਤ ਲੈਣ ਵਾਲੇ, ਅਤੇ ਹੋਰ ਮਾਤੇ ਗਜਾਨ ਕੇ ਮਾਤੇ ਮਸਤ ਗਜਾਨ ਮੈਨੇ ਹਾਥੀ, ਮਸਤ ਹਾਥੀਆਂ ਦੇ ਮਾਲ ਨੂੰ ਵੀ ਮਾਲ ਦੇਣ ਵਾਲੇ ਐਸੇ ਯੋਧੇ ਹੋਣ, ਉਹ ਫਿਰ ਹੋਰ ਅੱਗੇ
ਗਾੜੇ ਗੜਾਨ,
ਮਾਇਕ ਲਾਗੇ ਕਰੋ ਤੁਸੀਂ, ਬਹੁਤਾ ਦੂਰ ਪਿਆ, ਹੁਣ
ਗਾਡੇ ਗੜਾਨ ਕੇ
ਗਾਤੇ ਨਹੀਂ ਗਾੜੇ
ਗਾੜੇ,
ਹਾਂ ਗਾੜੇ
ਗਾੜੇ ਗੜਾਨ ਕੇ ਤੋੜਨ ਹਾਰ, ਸੁਬਾਤਨ ਹੀ ਚੱਕ ਚਾਰ ਲਵਈਆ,
ਠੀਕ ਹੈ ਬੋਲੋ ਜੀ, ਐਡੇ ਬਹਾਦਰ ਹੋਣ ਵੀ ਗਾੜੇ ਤਕੜੇ ਗੜਾਨ ਮੈਨੇ ਕਿਲੇ, ਬੜੇ ਤਕੜੇ ਕਿਲਿਆਂ ਨੂੰ ਤੋੜ ਦੇਣ ਵਾਲੇ ਹੋਣ, ਭਾਵ ਕਿੜਿਆਂ ਨੂੰ ਵੱਡੇ ਵੱਡੇ ਕਿਲਿਆਂ ਨੂੰ ਸਰ ਕਰ ਲੈਂਦੇ ਹੋਣ, ਸੋ ਮੈਨੇ ਭਲੀ ਪ੍ਰਕਾਰ ਜਾਂ ਸੋ ਉਹ ਜਿਹੜੇ ਨੇ ਬਾਤਨ ਹੀ ਗੱਲਾਂ ਦੇ ਗੱਲ ਦੇ ਨਾਲ ਹੀ ਇੱਕ ਬਚਨ ਦੇ ਨਾਲ ਹੀ ਚੱਕ ਚਾਰ ਲਵਈਆ ਚਾਰ ਚੱਕਾਂ ਨੂੰ ਲੈ ਲੈਂਦੇ ਹੋਣ, ਪ੍ਰਾਪਤ ਕਰ ਲੈਂਦੇ ਹੋਣ, ਜਿੱਤ ਲੈਂਦੇ ਹੋਣ, ਇੱਕ ਗੱਲ ਕਹਿਣ ਵਾਲੇ ਬਚਨ ਕਹਿਣ ਵਾਲੇ ਸਰ ਕਰ ਲੈਂਦੇ ਹੋਣ, ਚਾਰ ਚੱਕਾਂ ਨੂੰ ਪ੍ਰਾਪਤ ਕਰ ਲੈਂਦੇ ਹੋਣ, ਹੋਰ ਚੱਕ ਚਾਰ ਚੱਕ ਚਾਰ ਨਵੀਆਂ ਚਾਰ ਚਾਰੇ ਚੱਕਾਂ ਨੂੰ ਲੈ ਲੈਂਦੇ ਹੋਣ, ਇਹ ਲਵਈਆ ਨਾ ਵੱਖਰਾ ਪਾਠ ਹੈ, ਉਹ ਰੰਗ ਪਾਉਣ 'ਚ ਫਰਕ ਰਿਹਾ ਹੋਇਆ ਗਲਤੀ ਹੈ, ਹਾਂਜੀ ਹਾਂਜੀ।
ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦੇਵਈਆ,
ਬੋਲੋ ਜੀ, ਉੱਪਰਲੇ ਜਿੰਨੇ ਮਹਾਰਾਜ ਜੀ ਨੇ ਇਹ ਵਰਣਨ ਕੀਤੇ ਨੇ ਉਹਨਾਂ ਬਾਰੇ ਕਹਿ ਰਹੇ ਨੇ, ਪਰ ਮਹਾਰਾਜ ਜੀ ਕਹਿੰਦੇ ਸਾਰਿਆਂ ਦਾ ਇਹਨਾਂ ਦਾ ਸਭ ਮੈਨੂੰ ਸਾਰਿਆਂ ਦਾ ਸਿਰਨਾਇਕ ਸਿਰ 'ਤੇ ਮਾਲਕ ਕੌਣ? ਪਰਮੇਸ਼ਵਰ ਹੈ ਸਾਹਿਬ। ਬਾਕੀ ਦੇ ਸਾਰੇ ਜਿਹਨੇ ਉੱਪਰ ਕਹੇ ਨੇ ਜਾਚਕ ਅਨੇਕ, ਇਹ ਸਾਰੇ ਅਨੇਕ ਹੈ, ਮੰਗਤੇ ਨੇ ਜਾਚਕ ਮੈਨੇ ਮੰਗਤੇ ਇਹਨਾਂ ਸਾਰਿਆਂ ਦੇ ਤਾਂ ਹੀ। ਸੋ ਏਕ ਦੇ ਵਈਆ, ਸੋ ਇੱਕ ਪਰਮੇਸ਼ਰ ਹੀ ਜਿਹੜਾ ਦੇਣ ਵਾਲਾ ਦਾਨ ਸਾਰਿਆਂ ਨੂੰ। ਹਾਂਜੀ,
ਦਾਨਵ ਦੇਵ ਫਨਿੰਦ ਨਸਾਚਰ
ਟਿੱਪੀ ਲਾ ਕੇ ਸਾਵਾ ਚ ਫਨਿੰਦ
ਨਸਾਚਰ,
ਠੀਕ,
ਭੂਤ ਭਵਿੱਖ ਭਵਾਨ
ਜਪੇਂਗੇ ਦਲਾਵਾਂ ਲਾ ਕੇ ਜਪੇਂਗੇ ਨਾਲੇ ਚਾਲ ਬਣਾਵਾਂਗੇ, ਬਣਾਓ ਜੀ ਸਾਰੇ ਚਾਲ। ਦਾਨਵ ਦੇਵ ਫਨਿੰਦ ਨਸਾਚਰ ਭੂਤ ਭਵਿੱਖ ਭਵਾਨ ਜਪੇਂਗੇ। ਉਹ ਭੈਣ ਜੀ ਤਾਂ ਕਹਿਣ ਨੂੰ ਕਹਿੰਦੇ ਕਈ ਕੁਛ ਕਰਨਾ ਪੈਂਦਾ, ਚਾਲ ਵੀ ਬਣਾਉਣੀ ਪੈਂਦੀ ਹੈ, ਵਿਸ਼ਰਾਮ ਵੀ ਲਾਉਣਾ ਪੈਂਦਾ, ਉਚਾਰਨ ਵੀ ਠੀਕ ਕਰਨਾ ਪੈਂਦਾ, ਕੀ ਕਰਿਆ ਜਾਏ, ਜਾਂ ਹੌਲੀ ਹੌਲੀ ਆਏਗਾ। ਹਾਂ ਪੜ੍ਹੋ ਜੀ ਸਾਰੇ, ਕਰੋ ਕਿਰਪਾ, ਠੀਕ ਹੈ ਗੱਲ ਤੁਹਾਡੀ। ਹਾਂਜੀ, ਹਾਂਜੀ ਕਰੋ ਕਿਰਪਾ।
ਦੇਵ ਫਨਿੰਦ ਨਸਾਚਰ ਭੂਤ ਭਵਿੱਖ ਭਵਾਨ ਜਪੇਂਗੇ
ਦਲਾਵਾਂ ਲਾ ਕੇ ਨਾਲ ਬਿੰਦੀ ਲਾ ਕੇ। ਹਾਂਜੀ, ਦਾਨਵ ਹੋ ਗਏ ਰਾਕਸ਼ਸ, ਦੇਵ ਦੇਵਤੇ, ਫਨਿੰਦ ਕੌਣ? ਸ਼ੇਸ਼ ਨਾਗ ਅਤੇ ਬਾਸਕ ਨਾਗ ਆਦਿਕ। ਫਨਿੰਦ ਫਣ ਵਾਲਾ, ਫਨਿੰਦ ਫਣੀ, ਫਨੀ ਅੰਗਰੇਜ਼ੀ ਵਾਲਾ ਨਾ ਸਮਝ ਲਓ, ਤਾਂ ਕੋਈ ਬਹੁਤਾ ਮਖੌਲੀਆ ਜਿਹਾ ਉਹਨੂੰ ਕਹਿੰਦੇ, ਬੜਾ ਬੜਾ ਫਲੀਆਂ ਜੀ ਉਹ ਤਾਂ। ਹਾਂਜੀ, ਰਾਕਸ਼ਸ, ਦਾਨਵ ਰਾਕਸ਼ਸ, ਦੇਵ ਦੇਵਤੇ ਅਤੇ ਫਨਿੰਦ ਸ਼ੇਸ਼ ਨਾਗ ਜਾਂ ਬਾਸਕ ਨਾਗ ਆਦਿਕ, ਨਿਸਾਚਰ, ਨਿਸ਼ਾ ਨਾਮ ਰਾਤ ਦਾ, ਆਚਰ ਮੈਨੇ ਵਿਚਰਨ ਵਾਲੇ, ਰਾਤ ਨੂੰ ਵਿਚਰਨ ਵਾਲੇ ਚੋਰ ਆਦਿਕ, ਇਹ ਸਾਰੇ ਜਾਂ ਭੂਤ ਆਦਿਕ। ਹਾਂਜੀ ਅੱਗੇ ਜੀ, ਭੂਤ ਭਵਿੱਖ ਭਵਾਨ
ਜਪੇਂਗੇ।
ਇਸ ਸਵੱਈਏ ਵਿੱਚ ਮਹਾਰਾਜ ਜੀ ਭਵਿੱਖਬਾਣੀ ਕਰ ਰਹੇ ਨੇ, ਸਮੇਂ ਦੀ ਭਵਿੱਖ ਗੱਲ ਕਰ ਰਹੇ ਨੇ। ਭੂਤ ਜਿਹੜਾ ਸਮਾਂ ਲੰਘ ਗਿਆ ਉਹਦੇ ਭਵਿੱਖ ਜਿਹੜਾ ਸਮਾਂ ਆਉਣਾ ਹੈ, ਅਤੇ ਭਵਾਨ ਜਿਹੜਾ ਵਰਤਮਾਨ ਗੁਜ਼ਰ ਰਿਹਾ ਹੈ, ਇਹਦੇ ਵਿੱਚ ਸਾਰੇ ਹੀ ਜਪਣਗੇ, ਜਪੇਂਗੇ ਮੈਨੇ ਜਪਣਾ ਕਰਨਗੇ ਵੀ ਸਾਰੇ, ਰਾਕਸ਼ਸ ਵੀ, ਦੇਵਤੇ ਵੀ, ਸ਼ੇਸ਼ ਨਾਗ ਤਾਂ ਹੁਣ ਵੀ ਚਲੋ ਜਪਦਾ ਹੀ ਹੈ, ਅਤੇ ਵਾਸਕ ਨਾਗ ਆਦਿਕ, ਨਿਸਾਚਰ, ਨਿਸ਼ਾ ਨੂੰ ਵਿਚ ਰਾਤ ਨੂੰ ਵਿਚਣ ਵਾਲੇ ਚੋਰ ਆਦਿਕ, ਵਿਵਚਾਰੀ ਆਦਿਕ, ਅਤੇ ਭੂਤ ਪਿਛਲੇ ਲੰਘ ਚੁੱਕੇ ਸਮੇਂ ਦੇ, ਭਵਿੱਖ ਆਉਣ ਵਾਲੇ ਦੇ, ਅਤੇ ਭਗਵਾਨ ਵਰਤਮਾਨ ਦੇ ਜਪਾਂਗੇ ਜਪਣਗੇ ਜੀ। ਅੱਗੇ
ਜੀਵ ਜਿਤੇ ਜਲ ਮੈਂ ਥਲ ਮੈਂ,
ਬਿਨਾਂ ਬਿੰਦੀਆਂ ਤੋਂ ਮੈਂ ਪੜ੍ਹੀ ਜਾਓ, ਜੀਵ ਜਿਤੇ ਜਲ ਮੈਂ ਥਲ ਮੈਂ,
ਜੀਵ ਜਿਤੇ ਜਲ ਮੈਂ ਥਲ ਮੈਂ,
ਪਲ ਹੀ ਪਲ ਮੈਂ ਸਭ ਥਾਪ ਥਪਾਏਂਗੇ,
ਪਲ ਹੀ ਪਲ ਮੈਂ ਥਾਪ ਥਪੇਂਗੇ।
ਜੀਵ ਜਿਤਨੇ ਜਿਤੇ ਮੈਨੇ ਜਿਤਨੇ, ਜਿੰਨੇ ਵੀ ਜੀਵ ਕਿੱਥੇ ਦੇ, ਜਲ ਮੈਨੇ ਵਿੱਚ, ਜਿਹੜੇ ਪਾਣੀਆਂ ਵਿੱਚ ਰਹਿਣ ਵਾਲੇ ਜਿੰਨੇ ਜੀਵ ਨੇ, ਥਲ ਮੈਂ ਧਰਤੀ ਉੱਤੇ ਰਹਿਣ ਵਾਲੇ, ਇਹ ਸਾਰੇ ਹੀ ਇੱਕ ਪਲ ਦੇ ਵਿੱਚ ਹੀ ਥਾਪ ਥਾਪ ਪਹਿਲਾਂ ਆ ਗਿਆ, ਥਾਪ ਇਹਨਾਂ ਸਾਰਿਆਂ ਨੂੰ ਥਾਪ ਦਿੰਦਾ ਉਹ ਪਲ ਵਿੱਚ, ਅਤੇ ਅੱਗੇ ਆ ਗਿਆ ਥਪਾਏਂਗੇ, ਪਲ ਵਿੱਚ ਨਾਸ਼ ਕਰ ਦਿੰਦਾ ਹੈ। ਦੋ ਪਲ ਆ ਗਏ ਨਾ, ਇੱਕ ਪਲ ਲੱਗ ਗਿਆ ਥਾਪਣ ਨਾਲ, ਇੱਕ ਜਿਹੜਾ ਜੀ ਥਪਾਏਂਗੇ ਦੇ ਨਾਲ, ਥਪਾਏਂਗੇ ਦਾ ਹੱਥਾਂ ਨਾਸ਼ ਹੋ ਜਾਣਾ, ਆੜਾ ਨਿਕਲੂਗਾ ਉੱਥੋਂ, ਜੋ ਥਾਪਣਾ ਅਤੇ ਥਾਪਣਾ, ਇੱਕ ਪਲ ਵਿੱਚ ਹੀ ਉਹ ਵਾਹਿਗੁਰੂ ਜਿਹੜਾ ਹੈ ਥਾਪਦਾ ਹੈ, ਥਾਪ ਕੇ ਪਲ ਵਿੱਚ ਹੀ ਨਾਸ਼ ਕਰ ਦਿੰਦਾ ਹੈ, ਨਾਸ਼ ਹੋ ਜਾਣਗੇ ਪਲ ਵਿੱਚ ਹੀ। ਸੋ ਜੀ, ਪਲ ਕਿਹਨੂੰ ਕਹਿੰਦੇ ਨੇ? ਪਲ ਕਿਹਨੂੰ ਕਹਿੰਦੇ ਨੇ? ਨਹੀਂ, 24 ਮਿੰਟ ਦੀ ਘੜੀ ਹੁੰਦੀ ਹੈ। ਹੈਂਜੀ, ਅੱਖ ਨੂੰ ਬੰਦ ਕਰਕੇ, ਖੋਲ੍ਹ ਕੇ ਬੰਦ ਕਰਨਾ ਫਿਰ ਪਲ ਹੋ ਜਾਂਦਾ? ਨਹੀਂ। ਹੈਂਜੀ, ਆਹ 1 ਮਿੰਟ ਜੀ, ਉੱਧਰ ਦੱਸਣ ਲੱਗੇ। ਹਾਂਜੀ ਭੈਣ ਜੀ, ਹਾਂਜੀ, ਨਹੀਂ ਉਹ ਵੀ ਨਹੀਂ ਹੁੰਦਾ। ਦੇਖੋ ਦੇਖੋ, ਸੁਣੋ ਸੁਣੋ, ਮੁੱਢ ਤੋਂ ਇਹਦੀ ਜਿਹੜੀ ਪੁਰਾਣੇ ਸਮੇਂ ਦੀ ਪੁਰਾਣੇ ਸਮੇਂ ਨੂੰ ਮਾਪਿਆ, ਜਿਵੇਂ 15 ਵਾਰੀ ਅੱਖ ਖੋਲ੍ਹੀਏ ਅਤੇ ਮਿਟੀਏ, ਇੱਕ ਵਿਸ਼ਾ ਬਣਦਾ, ਬਣਿਆ ਨਾ ਸੋਹਲੇ ਵਿੱਚ, ਵਿਸੋਏ ਚਸਿਆਂ ਘਣੀਆਂ ਪਹਿਰਾ, ਤਿੱਤੀ ਵਾਰੀ ਮਾਹੂ ਹੋਵਾ। ਪੁਰਾਣੇ ਸਮੇਂ ਦੀ ਵੰਡ ਹੈ, 15 ਵਾਰੀਆਂ ਖੋਲੀਏ ਅਤੇ ਮਿੱਟੀਏ ਇੱਕ ਵਿਸ਼ਾ, 15 ਵਿਸ਼ਿਆਂ ਦਾ ਇੱਕ ਚਸਾ, 30 ਚਸਿਆਂ ਦਾ ਇੱਕ ਪਲ। ਤੁਸੀਂ ਕਹਿੰਦੇ ਇੱਕ ਵਾਰੀ ਖੋਲੀਏ ਇੱਕ ਮਿੱਟੀਏ, ਉਹ ਤਾਂ ਕਿੰਨੀ ਵਾਰੀ ਹੋ ਗਏ। ਹੁਣ ਦੇ ਸਮੇਂ ਮੁਤਾਬਕ 24 ਸੈਕਿੰਡ ਦੇ ਸਮੇਂ ਨੂੰ ਇੱਕ ਪਲ ਕਹਿੰਦੇ ਨੇ, ਬਸ ਸੌਖਾ ਸਮਝ ਲਓ 24 ਸੈਕਿੰਡ। ਪੁਰਾਣਾ ਵੀ ਯਾਦ ਰੱਖੋ, 15 ਵਾਰੀ ਖੋਲੀਏ ਅਤੇ ਮਿੱਟੀ ਇੱਕ ਕੀ ਬਣ ਗਿਆ, 15 ਵਿਸ਼ਿਆਂ ਦਾ ਇੱਕ ਚਸਾ, 30 ਚਸਿਆਂ ਦਾ ਇੱਕ ਪਲ, 60 ਪਲ ਦੀ ਇੱਕ ਘੜੀ। ਘੜੀ ਕਿੰਨੇ ਮਿੰਟ ਹੁੰਦੀ ਹੈ, 24 ਮਿੰਟ ਦੀ ਘੜੀ। ਹੁਣ ਫਿਰ ਉਹ ਪਲ ਦੀ ਗੱਲ ਹੋ ਰਹੀ ਹੈ। ਸੋ ਇੱਕ ਪਲ ਦੇ ਵਿੱਚ ਹੀ ਵਾਹਿਗੁਰੂ ਜਿਹੜਾ ਸਾਰਿਆਂ ਨੂੰ ਥਾਪ ਬਣਾ ਸਕ ਬਣਾ ਕੇ ਪਲ ਵਿੱਚ ਹੀ ਜਿਹੜਾ ਹੈ 24 ਸਕਿੰਟ ਵਿੱਚ ਕਹਿ ਲਓ ਖਤਮ ਕਰ ਸਕਦਾ ਹੈ। ਪੜ੍ਹਦੇ ਤਾਂ ਰੋਜ਼ ਹਰਨ ਭਰਨ ਜਾ ਕਾ ਨੇਤਰ ਫੋਰ, ਅੱਖ ਦੇ ਫੋਰੇ ਵਿੱਚ ਸੰਸਾਰ ਨੂੰ ਬਣਾ ਸਕਦਾ ਹੈ। ਅੱਖ ਦੇ ਫੋਰੇ ਵਿੱਚ ਹੀ ਬਸ ਅੱਖ ਨੂੰ ਮੀਚਣੀ ਹੈ, ਉਹਨੇ ਜਦੋਂ ਮੀਚਣੀ ਖਤਮ ਕਰ ਦਿਓ ਸਾਰਿਆਂ ਨੂੰ। ਚਲ ਹਾਂਜੀ, ਐਸਾ ਉਹ ਵਾਹਿਗੁਰੂ ਪਰਮੇਸ਼ਰ ਹੈ ਜੀ। ਹਾਂਜੀ,
ਪੁੰਨ ਪ੍ਰਾਪਤਨ
ਪ੍ਰਤਾਪਨ
ਪ੍ਰਤਾਪਨ
ਭਵਿੱਖ ਵਚਨ ਕਹਿ ਰਹੇ ਨਾ, ਉਮਰ 'ਚ ਪਾਸਾ ਪਲ ਵਿੱਚ ਸਮੇਂ ਬਣਾਉਣਗੇ, ਜੀਆਂ ਨੂੰ ਪਲ ਵਿੱਚ ਥਾਪ ਦੇਣਗੇ। ਇਸੇ ਤਰ੍ਹਾਂ ਪੁੰਨ ਪ੍ਰਤਾਪਨ ਬਾੜ ਜੈਤ ਧੁਨ,
ਬੁੱਧ ਪ੍ਰਤਾਪਨ ਬਾੜ ਜੈ ਧੁਨ,
ਅੱਗੇ
ਪਾਪਨ ਕੇ ਬਹੁ ਪੁੰਨ ਪੁੰਜ ਖਪੇਂਗੇ
ਖਪਾਏਂਗੇ
ਖਪੇਂਗੇ
ਨਲਾਵਾਂ ਲਾ ਕੇ ਲਾਵਾਂ ਨਾਲ ਬਿੰਦੀ ਲਾ ਕੇ
ਖਪੇਂਗੇ
ਖਪਾਏਂਗੇ
ਖਪੇਂਗੇ
ਖਪਾਏਂਗੇ
ਖਪੇਂਗੇ।
ਮਾਤੇ ਟਰਾਈ ਕਰਨੀ ਪਊ ਤੁਹਾਨੂੰ ਪੱਪੇ ਦੇ ਲਾਵਾਂ ਦੀ, ਪੱਪੇ ਦੇ ਲਾਵਾਂ ਪੈ
ਖਪੇਂਗੇ
ਹਾਂ ਨਾਲ
ਖਪਾਏਂਗੇ,
ਹੁਣ ਠੀਕ ਖਪਾਏਂਗੇ
ਖਪੇਂਗੇ
ਹੁਣ ਠੀਕ ਹੋ ਗਿਆ। ਹਾਂਜੀ, ਇਉਂ ਜਿੰਨੇ ਮਰਜ਼ ਕਹਿੰਦੇ ਪ੍ਰਤਾਪ ਕਿਹਨਾਂ ਦਾ ਵਧੂਗਾ, ਜਿਹੜੇ ਪੁੰਨੀ ਲੋਕ ਹੋਣਗੇ ਭਜਨ ਸਿਮਰਨ ਕਰਨ ਵਾਲੇ, ਉਹਨਾਂ ਦਾ ਮਾਰੀ ਕਹਿੰਦੇ ਪ੍ਰਤਾਪ ਜਿਹੜਾ ਬਾਢ ਮਨ ਵਧੇਗਾ, ਬਾਢ ਨਾਲ ਵਧਣ ਦਾ। ਜੈਤ ਧੁਨ, ਉਹਨਾਂ ਦੀ ਜਿੱਤ ਦੇ ਧੁਨ ਜਿਹੜੀਆਂ ਆਵਾਜ਼ਾਂ ਜੈ ਜੈਕਾਰ ਹੋਵੇਗੀ, ਹਾਂਜੀ ਜਿੱਤ ਦੇ ਜਕਾਰੇ ਛੱਡੇ ਜਾਣਗੇ, ਐਸੀ ਧੁਨ ਹੋਵੇਗੀ ਉਹਨਾਂ ਦੀ ਜਸ ਦੇ। ਅਤੇ ਇਹ ਤਾਂ ਹੋ ਗਿਆ ਪੁੰਨੀ ਲੋਕਾਂ ਦੇ, ਜਿਹੜੇ ਭਾਈ ਪਰਉਪਕਾਰੀ ਲੋਕ ਨੇ, ਜਿਹੜੇ ਨੇ ਹੁਣ ਪਾਪੀ ਉਹਨਾਂ ਦੇ ਬਾਰੇ ਕਹਿ ਰਹੇ ਨੇ, ਪਾਪਨ ਕੇ ਬਹੁ ਪੁੰਜ ਖਪਾਏਂਗੇ, ਪੁੰਜ ਮੈਨੇ ਸਮੂਹ, ਪਾਪੀਆਂ ਦੇ ਸਮੂਹ ਜਿੰਨੇ ਨੇ ਟੋਲੇ, ਸਮੂਹ ਜਿੰਨੇ ਪਾਪੀਆਂ ਦਾ ਗਰੁੱਪ ਹੈ, ਜਿੰਨੇ ਸਮੂਹ ਪਾਪੀ ਨੇ ਸਾਰੇ, ਉਹਨਾਂ ਦੇ ਪੁੰਜ ਜਿਹੜੇ ਨੇ ਖਪਾਏਂਗੇ ਮੈਨੇ, ਨਾਸ ਹੋ ਜਾਣਗੇ
ਸਾਜ ਸਮੂਹ।
ਹੁਣ ਤਾਂ ਵੱਧ ਰਹੇ ਨੇ ਨਾ ਹਾਲੇ, ਫਿਰ ਮਾਰੇ ਕਹਿੰਦੇ ਆਏਗਾ ਜਾਂ ਆਉਣ ਲੱਗਾ ਸਮਾਂ, ਅਤੇ ਇਹ ਸਾਰੇ ਖਪਾਏਂਗੇ ਨਾਸ ਹੋ ਜਾਣਗੇ। ਅੱਗੇ
ਸਾਜ ਸਮੂਹ ਪ੍ਰਸੰਨ ਫਿਰੇ ਇਸ ਜਗ,
ਫਿਰ ਦਲਾਵਾਂ ਦਾ ਅਭਿਆਸ ਕਰੋ, ਫਿਰ
ਫਿਰ
ਜਗ
ਜਗ
ਹਾਂ,
ਸੱਤਰ ਸਭੇ
ਸਭਾ ਇੱਥੇ ਵੀ ਦਲਾਵਾਂ
ਸਭੇ
ਹਾਂ
ਅਵਲੋਕ ਜਪੇ
ਇੱਥੇ ਵੀ ਚਪਾਏਂਗੇ
ਜਪੇ ਚਪੇਂਗੇ
ਚਪਾਏ
ਚਪੇਂਗੇ।
ਹੁਣ ਲੱਗ ਗਈਆਂ, ਬੋਲੋ ਸਾਰੇ ਜੀ।
ਜਗ ਸੱਤਰ ਸਭੇ ਅਵਲੋਕ ਜਪੇਂਗੇ,
ਸਾਧ ਸਮੂਹ ਪ੍ਰਸੰਨ ਫਿਰੈ ਜਗ,
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 ਸੱਤਰ ਸਭੈ ਅਵਲੋਕ ਚ ਪਾਏਂਗੇ,
ਸੱਤਰ ਸਭੈ ਅਵਲੋਕ ਚ ਪਾਏਂਗੇ।
ਮੈਂ ਕਹਵੇ ਜਿਹੜੇ ਸਾਧੂ ਨੇ, ਜਿਹੜੇ ਬ੍ਰਹਮ ਬੇਤੇ ਨੇ, ਜਿਹੜੇ ਪੂਰਨ ਸਾਧੂ ਨੇ, ਉਹਨਾਂ ਦਾ ਜਿੰਨਾ ਸਮੂਹ ਹੈ ਉਹ ਪ੍ਰਸੰਨ ਫਿਰੈ ਜਗ, ਉਹ ਸੰਸਾਰ ਵਿੱਚ ਖੁਸ਼ ਹੋ ਕੇ ਫਿਰਨਗੇ, ਕਿਉਂਕਿ ਦੁਸ਼ਟ ਮਾਰੇ ਜਾਣਗੇ ਸਾਰੇ ਅਤੇ ਉਹ ਖੁਸ਼ ਫਿਰਨਗੇ। ਬਾਕੀ 70 ਸਭਾ ਹੈ, ਜਿੰਨੇ 70 ਮੈਨੇ ਵੈਰੀ, ਸਾਰੇ ਜਿੰਨੇ ਦੁਸ਼ਮਣ ਨੇ, ਉਹ ਉਹਨਾਂ ਨੂੰ ਅਵਲੋਕ ਦਾ ਅਰਥ ਵੇਖਣਾ, ਚਪਾਏਂਗੇ ਚਪਾਏਂਗੇ ਤਾਂ ਚਿੜਨਗੇ, ਉਹਨਾਂ ਨੂੰ ਖੁਸ਼ ਹੁੰਦਿਆਂ ਨੂੰ ਵੇਖ ਕੇ ਉਹ ਚਿੜਨਗੇ ਵੀ ਇਹਨਾਂ ਦੀ ਹੁਣ ਬੱਲੇ ਬੱਲੇ ਹੋ ਰਹੀ ਹੈ, ਉਹ ਚਿੜਨਗੇ ਚਪਾਏਂਗੇ ਮੇਰੇ ਚਿੜਨਗੇ ਸਾਰੇ ਹੀ ਉਹਨੂੰ ਵੇਖ ਕੇ ਜਾਂ ਚਪਾਏਂਗੇ ਨਾਮ, ਦੂਜਾ ਅਰਥ ਦਬਾਏ ਜਾਣਗੇ ਦਬ ਜਾਣਗੇ, ਦੋਵੇਂ ਅਰਥ ਚਪਾਏਂਗੇ ਚਿੜਨਗੇ, ਚਪਾਏਂਗੇ ਦਬ ਜਾਣਗੇ। ਅੱਗੇ
ਮਾਨਵ ਇੰਦਰ ਗਜਿੰਦਰ ਨਰਾਤ ਨਰਾਧਪ
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 ਦੱਦਾ ਨਹੀਂ ਦਿੱਤੇ ਧੱਦਾ ਮਿਲ ਨਰਾ ਧੱਪ ਵੀ ਨਹੀਂ ਕਹਿਣਾ, ਨਰਾ ਦੱਪ ਵੀ ਨਹੀਂ ਕਹਿਣਾ, ਦੱਦੇ ਦੇ ਧੱਦੇ ਦੀ ਸਾਂਝੀ ਆਵਾਜ਼ ਨਰਾਧਪ
ਨਰਾਧਪ। जौन तरलोक को राज करेंगे।
ठीक है, अद्धे राजे नहीं ठीक लगे सी, राजे पूरे लागे। मानव इंद्र गजेंद्र एवं पढ़ो,
मानव इंद्र गजेंद्र नरादप जौन तरलोक को राज करेंगे।
हमारे कहने मानव हो गए मनुख, इंद्र वर्गे देवते, ते गजेंद्र, गजेंद्र नाम हाथी दा, इंद्र मैंने मालक, हाथी आदि कहने मालक, नराध पदार्थ है नर मनुख, नरा दे अधिपति कौन होंगे ने बादशाह, नराध पदार्थ है बादशाह राजे, जौन नाम जेड़े, तो लोग तिने लोगों का कहने भी असं राज करांगे, दावे करते ने इदा दे, एक एक देश में जित के कहते बाकी हम तो तीन लोगों जितांगे असं, योजे दावे करने वाले जिन्हें भी राजे ने वो सारे। हाँ जी, जौन जेड़े ब्रज पाशाह जौन तो लोग तिने लोगों का कहेंगे राज करांगे जी असी। अगे
कोट इसनान गजादक दान अनेक स्वंबर साज बरेंगे।
इतनी जाम लाइया बरेंगे
बरेंगे
बरेंगे बरेंगे नहीं कहना बरेंगे
बरेंगे।
पढ़ो जी सारा पंथ।
कोट स्नान गजादक दान अनेक स्वंबर साज बरेंगे।
ठीक है, ते करोड़ा ही जड़े ने कहने तीर्था से स्नान कर ले, ते गजादक दान हाथी आदिक, गजादक नाम हाथी आदिक, तीर्था से जाके हाथी आदिक भी दान किते, अनेक स्वंबर साज बरेंगे, फिर अनेक ही स्वंबरा साज के बना के ते बरेंगे, स्त्रियों नू बरनगे, पुराने समय विवाह रीत होंगी सी ना, तो स्वंबर रचते से उसकी कोई शर्त रखी जाती सी, जिवें द्रौपदी नू ब्याहुण वेले अर्जुन ने जिहड़ा सी मच्छी दे अख विच तीर मार के हेठां कड़ाई च देख के वह जितया सी, उह स्वंबर दे विच जित प्राप्त कीती सी। इउं महाराज जी कहिंदे नी इदां दे स्वंबरां दे विच स्वंबरां नू साज करके इस्त्रियां नू वर लैण वाले भी होण। हाँ जी,
ब्रह्म महेसर बिसन सचीपत अंत फसे जम फास परेंगे।
हुण लगियां ने दा परेंगे
परेंगे।
ठीक है, पढ़ो सारा पंथ। हुण देवते हम सारे लै रहे ने, ब्रह्म ब्रह्मा, महेश्वर शिव जी, बिशन विष्णु, सची पत, सची दे घर वाला कौन इंद्र। हाँ जी, सची पत हो गया, तो ब्रह्मा दे घर वाली कौन सी सृष्टि, सृष्टि दा घर वाला कौन सी ब्रह्मा। ठीक है, तो शिव जी दे घर वाली विष्णु दे लक्ष्मी। इउं मारी कहिंदी इह जिन्ने सारा टोला है ब्रह्मा शिव जी विष्णु ते सची पत इंद्र आदिक, ये भी सारे अंत फसे, अंत नू फसणगे किथे, जम फास भरेंगे, ये भी सारे जमा दी फाही विच पैण वाले ने, इन्हां दा भी काल है, इन्हां दी भी मौत है, जां जिहड़े इन्हां नू जपण वाले ने, जिहड़े ब्रह्मा दी उपासना करदे ने, विष्णु दी, शिव जी दी करदे ने, इंद्र दी उपासना, ये सारे इन्हां दी उपासना करन वाले भी अंत नू फस के जमा दे फाही च भाई भरेंगे, फस जमा दी फाही विच पै जाणगे। सो कहिंदे जी दसम ग्रंथ का जिहड़ा कहिंदे जी ब्राह्मणवाद है, हुण दसो आ ब्राह्मणवाद है कि ब्राह्मणवाद का खंडन है, जिहड़े तर्कां कहिंदे नी गुरु ग्रंथ साहिब जी आपणा दसम गुरु दी बाणी दसवें पातशाह दी नहीं, इह ते ब्राह्मणवाद है। हुण इत्थे दसो ब्राह्मणवाद का एडा करड़ा खंडन होर कौन कोई कर सकदा है, इत्थे तां खंडन कर रहे ने महाराज पातशाह, फिर किवें कहता भी ब्राह्मणवाद है दसवें ग्रंथ बाणी। हाँ जी, कहते खंडन हो रहा है, पिछे भी आप अगे पढ़ते हैं रोज़, मैं ना गणेश साहब प्रथम मनाऊँ किसी ने बिशन कब हूं है त्यों। सो ब्राह्मणवाद का ज देवतावाद का मंडन है ज खंडन है, खंडन है। सो ये भी जड़े ने सारे जमा दी फाह विच पैणगे। अगली तुक महाराज की कह रहे ने,
जे नर श्री पत के प्रस है पग,
हाँ ठीक,
ते नर फेर ना दे तरै तरेंगे
तरेंगे
तरेंगे।
बोलो जी सारे,
ਜੇ ਨਰ ਸ੍ਰੀ ਪਤ ਕੇ ਪਰਸ ਹੈ ਪੱਗ।
ਤੁਸੀਂ ਪਰਸ ਫੜ ਕੇ ਗਈ, ਪਰਸ ਤਾਂ ਕਈ ਰੱਖੀ ਬੈਠੋ ਨਾ ਕੋਲ, ਉਹ ਹੁੰਦਾ ਇਹ ਆ ਪਰਸ। ਪਰਸ ਨਾਮ ਹੈ ਸਪਰਸ਼ ਕਰਨਾ, ਛੂਹਣਾ। ਪੱਗ ਨਹੀਂ ਕਹਿਣਾ, ਦਸਤਾਰ ਦਾ ਅਰਥ ਹੋ ਜੂ। ਪੱਗ ਭੋਲਾ ਚਰਨਾਂ ਦਾ ਅਰਥ ਹੈ। ਜੇ ਮੈਨੇ ਜਿਹੜੇ, ਨਰ ਮੈਨੇ ਮਨੁੱਖ, ਸ੍ਰੀ ਪਤ, ਸ੍ਰੀ ਪਤ ਕੌਣ ਹੈ? ਪਰਮੇਸ਼ਰ। ਕੇ ਪਰਸ ਹੈ ਪੱਗ, ਉਹਨਾਂ ਦੇ ਪੱਗ ਮੈਨੇ ਚਰਨਾਂ ਨੂੰ ਪਰਸਣਗੇ, ਪਰਮੇਸ਼ਰ ਦੇ ਚਰਨਾਂ ਨੂੰ ਸਪਰਸ਼ ਕਰਨਗੇ। ਅਤੇ ਨਰ ਉਹ ਫਿਰ ਜਿਹੜੇ ਮਨੁੱਖ ਨੇ, ਨਾ ਫੇਲ ਨਾ ਦੇਹ ਧਰੇਂਗੇ, ਉਹ ਫਿਰ ਮੁੜ ਕੇ ਦੇਹ 'ਚ ਨਹੀਂ ਪੈਣਗੇ, ਜੂਨਾਂ 'ਚ ਨਹੀਂ ਪੈਣਗੇ, ਦੇਵਤਿਆਂ ਦੀ ਉਪਾਸਨਾ ਛੱਡ ਕੇ। ਅਤੇ ਜਿਹੜਾ ਹੈ ਪਰਮੇਸ਼ਰ ਦੇ ਚਰਨਾਂ ਨੂੰ ਸਪਰਸ਼ ਕਰਨਗੇ, ਮਾਰ ਕਹਿੰਦੇ ਮੁੜ ਕੇ ਦੇਹ ਨਹੀਂ ਧਾਰਨਗੇ, ਜੂਨਾਂ 'ਚ ਨਹੀਂ ਪੈਣਗੇ, ਜੰਮਣ ਮਨ ਕੱਟਿਆ ਜਾਊਗਾ। ਸੋ ਅਕਾਲ ਦੀ ਉਪਾਸਨਾ ਕਹਿ ਰਹੇ ਨੇ ਮਹਾਰਾਜ ਪਾਸਾ, ਕਿ ਇਹ ਬਾਣੀ ਅਕਾਲ ਉਸਤ ਵਿੱਚੋਂ ਲਈ ਹੈ, ਇੱਥੇ ਅਕਾਲ ਦੀ ਉਸਤ ਹੋ ਰਹੀ ਹੈ ਨਾ, ਕਿਉਂਕਿ ਬਾਹਮਣਵਾਦ ਹੈ। ਹਾਂਜੀ ਅੱਗੇ ਜੀ,
ਕਹਾ ਭਜੋ ਜੋ
ਭਜੋ ਨਹੀਂ ਕਰਨਾ, ਉਹ ਆਪਣਾ ਜਈਏ ਦੇ ਵਿੱਚੋਂ ਈੜੀ ਨੂੰ ਸਿਹਾਰੀ, ਊੜੇ ਦਾ ਮੂੰਹ ਖੁੱਲ੍ਹਾ ਹੋ ਜਾਏਗਾ, ਪਾਠ ਹੋ ਜਾਊਗਾ ਭਏ ਹੋ। ਹਾਂ ਭਜਿਓ ਨਹੀਂ ਕਹਿਣਾ, ਜਈਏ ਵਿੱਚ ਦੋ ਅੱਖਰ ਨਿਕਲ ਆਉਂਦੇ ਨੇ, ਈੜੀ ਨੂੰ
ਸਿਹਾਰੀ,
ਊੜੇ ਦਾ ਮੂੰਹ, ਪਾਠ ਹੋ ਜਾਊਗਾ ਭਏ ਹੋ। ਹਾਂ ਨਹੀਂ, ਇੱਥੇ ਊੜਾ ਬਣੇਗਾ ਐੜਿਓ ਤੱਕ, ਕਿਉਂਕਿ ਹੋੜਾ ਨਹੀਂ ਨਾ ਲੱਗਦਾ ਐੜੇ ਨੂੰ, ਐਡੇ ਨੂੰ ਕਦੇ ਹੋੜਾ ਲੱਗਿਆ ਵੇਖਿਆ ਵਾਗਰੂ? ਹਾਂਜੀ ਕਨੌੜਾ ਲੱਗਿਆ ਵੇਖਿਆ? ਲੈ ਉਹ ਤਾਂ ਲੱਗਿਆ ਹੁੰਦਾ, ਕਹਿੰਦੇ ਨਹੀਂ, ਉਹ ਵੀ ਨਾ ਹੀ ਕਹੀ ਜਾਂਦੇ ਨੇ, ਪਿੱਛੇ ਪਿੱਛੇ ਬੋਲੀ ਜਾਣਾ। ਐਡੇ ਨੂੰ ਕਨੌੜਾ ਲੱਗਦਾ, ਹੋੜਾ ਨਹੀਂ ਲੱਗਦਾ, ਐਡੇ ਨੂੰ ਕਨੌੜਾ ਰਾਰਾ ਕੀ ਹੁੰਦਾ ਹੈ? ਐਡੇ ਨੂੰ ਕਨੌੜਾ ਹੋਵੇ ਰਾਰਾ, ਫਿਰ ਲੱਗ ਗਿਆ ਕਿ ਨਹੀਂ ਲੱਗ ਗਿਆ? ਹੋੜਾ ਨਹੀਂ ਕਦੇ ਲੱਗਦਾ, ਸਿਹਾਰੀ ਬਿਆਰੀ ਨਹੀਂ ਕਦੇ ਲੱਗਦੀ, ਔਂਕੜ ਦਲੈਂਕੜੇ ਨਹੀਂ ਐਡੇ ਨੂੰ ਲੱਗਦੇ, ਟਿੱਪੀ ਲੱਗਦੀ ਆ, ਬਿੰਦੀ ਲੱਗ ਜਾਂਦੀ ਆ, ਹਰ ਇੱਕ ਲੱਗਦੀ ਹੈ। ਸੋ ਇਸ ਹਾਂ ਇਹ ਮਾਤਾ ਜੀ ਕਹਿੰਦੇ ਹੋੜੇ ਨੂੰ ਇੱਕ ਲੱਤ ਹੋਰ ਲਾ ਦਿਓ, ਕਹਿੰਦੇ ਕਨੌੜਾ ਲੱਗ ਗਿਆ। ਸੋ ਹਾਂਜੀ ਹੁਣ ਕਹਾਂ ਭਇਓ ਪੜੋ ਜੀ,
ਕਹਾਂ ਭਇਓ ਜੋ ਦੋ ਲੋਚਕ ਮੂੰਦ ਕੇ
ਨਹੀਂ ਕਹੇ,
ਕਹਿ ਬੈਠ ਰਿਹੋ
ਰਹੇ ਹੋ
ਬਕ ਧਿਆਨ ਲਗਾਇਓ।
ਹੁਣ ਪਖੰਡੀ ਟੋਲੇ ਨੂੰ ਲੈਂਦੇ ਨੇ ਮਹਾਰਾਜ ਜੀ, ਕਹਾਂ ਭਇਓ, ਕਹਿੰਦੇ ਕੀ ਹੋ ਗਿਆ? ਭਇਓ ਮੈਨੇ ਹੋ ਗਿਆ, ਕਹਾਂ ਕੀ ਹੋਇਆ? ਜੋ ਜੇ ਤੁਸਾਂ ਨੇ ਦੋ ਲੋਚਨ ਮੂੰਦ ਕਹਿ, ਦੋ ਨਾਮ ਦੋਵੇਂ ਲੋਚਨ ਨੇਤਰ, ਕੀ ਹੋ ਗਿਆ ਜੇ ਦੋਵੇਂ ਨੇਤਰ ਬੰਦ ਕਰਕੇ ਬੈਠ ਗਏ? ਅਤੇ ਸਮਾਧੀ ਕਿੱਦਾਂ ਦੀ ਲੱਗੀ? ਬੈਠ ਰਹੇ ਬਕ ਧਿਆਨ ਲਗਾਇਓ, ਬਕ ਨਾਮ ਬਗਲੇ ਦਾ, ਕਿਉਂ ਬਗਲੇ ਵਾਲੀ ਸਮਾਧੀ ਲਾ ਕੇ ਬੈਠ ਗਏ? ਬਗਲੇ ਦੀ ਸਮਾਧੀ ਦੇਖਿਆ ਨਾ, ਅੱਖਾਂ ਮੀਚ ਕੇ ਬੈਠਾ ਹੁੰਦਾ ਹੈ, ਉਦੋਂ ਮੂਹਰੋਂ ਡੱਡੀ ਆਉਂਦੀ ਹੈ, ਕਹਿੰਦੀ ਹੈ ਵਿਚਾਰਾ ਬੜਾ ਭਗਤ ਹੈ, ਤਾਂ ਭਗਤੀ ਕਰਦਾ ਹੈ, ਚਲੋ ਚਰਨ ਸੁਣਿਆ ਜਾ ਕੇ ਇਹਦੇ, ਜਦੋਂ ਨੇੜੇ ਰੇਂ 'ਚ ਆ ਜਾਂਦੀ ਆ, ਮਿੰਟ ਕਲਾਉਂਦਾ ਫੜਨ, ਇਹੋ ਜਿਹੀ ਸਮਾਧੀ ਲਾਉਣ ਵਾਲੇ, ਬਗਲੇ ਵਾਲੀ ਸਮਾਧੀ। ਇੱਕ ਕਹਿੰਦੇ ਬਗਲਾ ਸਮਾਧੀ, ਬਗਲਾ ਭਗਤ ਬੈਠਾ ਸੀ ਰਾਹ 'ਚ, ਦੋ ਕੁ ਚੇਲੇ ਨਾਲ ਬਿਠਾਏ ਹੋਏ ਸੀ, ਸਮਾਧੀ 'ਚ ਬੈਠਾ, ਲੋਕ ਲੰਘਣ ਵਾਲੇ ਵੇਖਦੇ, ਬੱਲਾ ਬੱਲਾ ਕਿੱਡੀ ਸਾਧੂ ਦੀ ਸਮਾਧੀ ਲੱਗੀ ਹੈ, ਅਤੇ ਕੋਈ ਰੁਪਈਆ ਮੱਥਾ ਟੇਕ ਜਾਂਦਾ ਹੈ, ਕੋਈ ਦੋ ਟੇਕੀ ਜਾਂਦੇ ਨੇ, ਪੁਰਾਣੇ ਚਾਂਦੀ ਦੇ ਰੁਪਈਆ ਹੁੰਦੇ ਸੀ ਨਾ, ਅਤੇ ਉਹ ਟੇਕੀ ਜਾਂਦੇ ਨੇ, ਲੰਘੀ ਜਾਂਦੇ ਨੇ, ਅਤੇ ਚੇਲੇ ਵੀ ਨਾਲ ਕਹਿੰਦੇ ਵੀ ਚਲੋ ਰੋਜ਼ ਸਾਧ ਲੁੱਟੀ ਜਾਂਦਾ, ਥੋੜ੍ਹਾ ਜਿਹਾ ਅੱਜ ਆਪਾਂ ਵੀ ਸਾਧ ਨੂੰ ਲੁੱਟੀਏ, ਅਤੇ ਇਹਦੇ ਹੁਣ ਸਮਾਧੀ ਲੱਗੀ ਹੋਈ ਹੈ। ਹਾਂਜੀ ਉਹ ਲੰਘੀ ਜਾਂਦੇ ਨੇ, ਮੱਥਾ ਟੇਕੀ ਜਾਂਦੇ ਨੇ, ਮੁੜ ਕੇ ਜਦੋਂ ਜਿਹੜਾ ਸੀ ਦੇਖਿਆ ਵੀ ਹੁਣ ਚਲੋ ਮਾਇਆ ਜਿੰਨੀ ਇਕੱਠੀ ਹੋ ਗਈ ਲੈ ਲਈਏ ਚੇਲਿਆਂ ਕੋਲੋਂ, ਚੇਲਿਆਂ ਨੂੰ ਕਹਿਣ ਲੱਗਾ ਲਿਆਓ ਜੀ ਕਿੰਨੀ ਕੁ ਇਕੱਠੀ ਹੋਈ ਹੈ, ਉਹ 15 ਕੁ ਰੁਪਈਏ ਇਕੱਠੇ ਹੋਏ ਸੀ, 5 ਕੁ ਉਹਨਾਂ ਨੇ ਚੇਲਿਆਂ ਨੇ ਰੱਖ ਲਏ, 10 ਸਾਧ ਨੂੰ ਦੇ ਤੇ। ਸਾਧ ਕਹਿੰਦਾ ਲੈ ਸਮਾਧੀ ਲੱਗੀ ਸੀ, ਕਹਿੰਦਾ ਖੜਕਾ ਤਾਂ 15 ਦਾ ਹੋਇਆ ਸੀ, ਰੁਪਈਏ ਖੜਾ ਦਿੱਤੇ ਤੁਸੀਂ 10 ਹੀ ਨੇ, ਉਹ ਸਮਾਧੀ ਕਿਹੜੀ, ਉਹਦਾ ਖੜਕੇ 'ਚ ਬਿਰਤੀ ਖੜਕੇ 'ਚ ਲੱਗੀ ਸੀ ਵੀ ਕਿੰਨੇ ਕੁ ਆ ਰਹੇ ਨੇ। ਸੋ ਮਹਾਰਾਜ ਜੀ ਕਹਿੰਦੇ ਬਗ ਧਿਆਨ ਲਗਾਇਓ, ਇਉਂ ਬਗਲੇ ਵਾਲੀ ਸਮਾਧੀ ਜਿਹੜੀ ਹੈ ਜੀ ਲਾਈ ਹੈ, ਅਤੇ ਅੱਖਾਂ ਤਾਂ ਦੋਵੇਂ ਮੀਚੀਆਂ ਹੋਈਆਂ ਨੇ ਬਹੁਤ। ਫਿਰ ਹੋਰ ਅੱਗੇ ਨਹਾਤ
ਨਾਦ ਫਿਰਿਓ ਲੀਏ ਸਤ
ਸਮੁੰਦਰਨ
ਸਮੁੰਦਰਨ ਲੋਕ ਗਾਇਓ ਪਰਲੋਕ ਗਵਾਇਓ।
ਸਲੋਕ ਗਇਓ ਜੀ, ਲੋਕ ਗਇਓ,
ਲੋਕ
ਗਇਓ,
ਲੋਕ ਗਇਓ ਪਰਲੋਕ ਗਵਾਇਓ।
ਠੀਕ ਹੈ ਪੜ੍ਹੋ ਸਾਰੇ ਜੀ।
ਨਾਦ ਫਿਰਿਓ ਲੈ ਸਤ ਸਮੁੰਦਰ,
ਲੈ ਪੜ੍ਹ ਕੇ ਕਹੀ ਜੀ ਲੀਏ ਨੂੰ ਨਹਾਤ, ਅੱਧਾ ਹਾਲ ਹੋਣਾ, ਨਹਾਤ ਵੀ ਨਹੀਂ ਕਹਿਣਾ, ਹਾਂ ਪੂਰਾ ਲੱਗਦਾ, ਨੰਨਾ ਹੀ ਭਾਰਾ ਕਰ ਦੇਣਾ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ,
ਨਹਾਤ ਫਿਰਿਓ ਲੈ ਸਾਤ ਸਮੁੰਦਰਨ,
ਲੋਕ ਗਇਓ ਪਰ ਲੋਕ ਗਵਾਇਓ,
ਲੋਕ ਗਇਓ ਪਰ ਲੋਕ ਗਵਾਇਓ।
ਕਹਿੰਦੇ ਨਹਾਉਂਦੇ ਫਿਰ ਸਾਰੇ ਤੀਰਥਾਂ 'ਤੇ, ਸਾਰੇ ਸਮੁੰਦਰਾਂ ਦੀ ਸੈਰ ਕਰਦੇ, ਉਹਨਾਂ ਨੇ ਫਿਰ ਲੋਕ ਆਹ ਲੋਕ ਵੀ ਗਵਾ ਲਿਆ, ਨਾਮ ਤੋਂ ਬਿਨਾਂ ਪਰ ਲੋਕ ਵੀ ਗਵਾ ਲਿਆ, ਦੋਵੇਂ ਲੋਕ ਗਵਾ ਲਏ। ਹੋਰ ਸੱਤ ਸਮੁੰਦਰ ਗਿਣੇ ਨੇ ਨਾ, ਸੱਤ ਹੁਣ ਦੇ ਮੁਤਾਬਕ ਹੀ ਸੱਤ ਕੰਟੀਨੈਂਟਲ ਕਹਿੰਦੇ ਹੋ ਅੰਗਰੇਜ਼ੀ 'ਚ, ਕੰਟੀਨੈਂਟ ਹਾਂ ਉਹ ਜਿਹੜੇ ਨੇ, ਸੋ ਸੱਤੇ ਸਮੁੰਦਰ। ਪਰ ਉਹਨਾਂ ਨੇ ਜਿਹੜੇ ਨੇ ਪੁਰਾਣੇ ਮਤ ਮੁਤਾਬਕ ਸੱਤ ਸਮੁੰਦਰ ਜਿਹੜਾ ਬੰਨਿਆ, ਪਾਣੀ ਦਾ ਸਮੁੰਦਰ, ਦੁੱਧ ਦਾ ਸਮੁੰਦਰ, ਖੀਰ ਦਾ ਸਮੁੰਦਰ, ਦਹੀਂ ਦਾ ਸਮੁੰਦਰ, ਇਸੇ ਤਰ੍ਹਾਂ ਸ਼ਰਾਬ ਦਾ ਸਮੁੰਦਰ ਵੀ ਮੰਨਿਆ, ਗੰਨੇ ਦਾ ਰਸ ਦਾ ਸਮੁੰਦਰ ਅਤੇ ਸ਼ਹਿਦ ਦਾ ਸਮੁੰਦਰ, ਇਹ ਸੱਤ ਸਮੁੰਦਰ ਮੰਨੇ ਹੋਏ ਨੇ। ਉਹਨਾਂ ਦੇ ਬਾਰੇ ਮਹਾਰਾਜ ਕਹਿ ਰਹੇ ਨੇ ਨਹੀਂ, ਨੰਨੇ ਤੋਂ ਬਾਅਦ ਲੱਗੂਗਾ ਨਾ, ਹਾਹੇ ਦਾ ਹਾਂ ਨੰਨਾ ਹੀ ਪਾਰਾ ਹੋ ਜਾਏਗਾ, ਨਹਾਤ ਨਹੀਂ ਕਰਨਾ ਫਿਰ ਪੂਰਾ ਹਾਲ ਆ ਗਿਆ ਨਾ, ਉਹਦੇ ਵੀ ਇੱਦਾਂ ਹੀ, ਉੱਥੇ ਵੀ ਇੱਦਾਂ ਹੀ ਬੋਲਣਾ, ਉਸ ਅੱਖ ਨੂੰ ਪਾਰਾ ਕਰ ਦਿਉ। ਹਾਂਜੀ ਨਾਤ ਬੋਲੋ, ਨਾਤ
ਨਾਤ
ਬਿਨਾਂ ਹਾਏ ਤੋਂ ਨਾਤ, ਹਾਂ ਨਾ ਲਾ ਲਓ ਨਾਤ,
ਨਾਤ
ਹਾਂ ਨਾਤ ਫਿਰਿਓ ਲੀਏ ਸਾਤ ਸਮੁੰਦਰਨ,
ਸਾਤ ਸਮੁੰਦਰਨ।
ਹਾਂਜੀ
ਲੋਕ ਗਵਾਏ,
ਲੋਕ ਵੀ ਗਵਾ ਲਿਆ ਅਤੇ ਪਰਲੋਕ ਵੀ ਗਵਾ ਲਿਆ, ਨਾਮ ਤੋਂ ਬਿਨਾਂ ਇਕੱਲੇ ਤੀਰਥਾਂ 'ਤੇ ਘੁੰਮੀ ਫਿਰਨਾ, ਸੱਤ ਸਮੁੰਦਰਾਂ ਦੀ ਸੈਰ ਕਰਦੇ ਫਿਰਦੇ ਹੋਏ ਵੇ। ਹਾਂਜੀ ਅੱਗੇ ਬਿਨਾਂ ਸੱਤੇ ਸਮੁੰਦਰਾਂ ਨਹਾਉਣ ਵੀ ਕਰਿਆ ਵੇ। ਅੱਗੇ
ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ,
ਬੇਤਾਇਓ
ਬਹਿਤਾਇਓ,
ਬੱਬਨ ਸ਼ਾਇਰੀ ਲੱਗ ਨਾ, ਬਹਿਤਾਇਓ
ਬਹਿਤਾਇਓ,
ਸ਼ਾਇਰੀ ਉਹਨਾਂ ਹੋ ਗਿਆ ਬਤਾਇਓ, ਸ਼ਾਇਰੀ ਨਾਲ ਬਿਤਾਇਓ। ਹਾਂਜੀ ਪੜ੍ਹੋ ਸਾਰੇ ਜੀ,
ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬਾਸ ਬਤਾਇਓ।
ਸੋ ਬਾਸ ਨਾਮ ਬਾਸਾ ਕਿਹਨਾਂ ਨਾਲ ਕੀਤਾ, ਸੰਗ ਕਿਹਨਾਂ ਨਾਲ ਕੀਤਾ, ਬਖਿਆਨ ਵਿਸਈ ਲੋਕਾਂ ਨਾਲ, ਵਿਕਾਰੀ ਲੋਕਾਂ ਦੇ ਨਾਲ ਸੰਗ ਕਰਕੇ ਉਹਨਾਂ ਦੇ ਨਾਲ ਬੈਠ ਗਏ, ਉਹਨਾਂ ਦੀ ਸੰਗਤ ਕੀਤੀ। ਸੋ ਐਸੇ ਹੀ ਐਸ ਸੋ ਬਹਿਸ ਬਿਤਾਇਓ, ਕਈਆਂ ਸਰੂਪਾਂ 'ਚ ਐਸੇ ਪਾਠ ਹੈ ਦਸਮ ਗ੍ਰੰਥ ਵਿੱਚ, ਪਰ ਦਮਨੀ ਟਕਸਾਲ ਜੀ ਨੂੰ ਐਸ ਕਰਕੇ ਕਰਾਇਆ ਗਿਆ, ਐਸੇ ਵੀ ਲਿਖਿਆ ਗੁਟਕਿਆਂ 'ਚ, ਐਸੇ ਹੀ ਐਸੇ, ਪਰ ਐ ਅਰਥ ਮੁਤਾਬਕ ਉਹਨਾਂ ਨੇ ਐਸੇ ਹੀ ਐਸੇ ਤਰ੍ਹਾਂ ਉਹਨਾਂ ਸੰਗਤ ਕਰਕੇ ਮਾੜੇ ਲੋਕਾਂ ਦੀ, ਵਿਕਾਰੀਆਂ ਦੀ ਐਸ ਕੀਤੀ। ਸੋ ਬਹਿਸ ਬਿਤਾਇਓ, ਸੋ ਇਸ ਤਰ੍ਹਾਂ ਉਹਨਾਂ ਨੇ ਬਹਿਸ ਨਾਮ ਹੈ ਉਮਰ ਦਾ, ਆਪਣੀ ਉਮਰ ਇੱਦਾਂ ਬਿਤਾ ਲਈ ਵਿਕਾਰੀ ਲੋਕਾਂ ਦੀ, ਵਸਈ ਲੋਕਾਂ ਦੀ ਸੰਗਤ ਕਰਕੇ, ਉਹਨਾਂ ਦੇ ਨਾਲ ਬੈਠ ਕਰਕੇ ਐਵੇਂ ਵਿਅਰਥ ਜਿਹੜੀ ਸੀ ਗਵਾ ਲਈ, ਉਮਰ ਬਿਤਾ ਬਤੀਤ ਕਰ ਲਈ ਇੱਦਾਂ। ਅੱਗੇ
ਸੱਚ ਕਹੋ
ਕਹੋ,
ਸੱਚ ਕਹੋ ਸੁਣ
ਕਹੋ ਨੀ ਕਹੋ,
ਸੱਚ ਕਹੋ ਸੁਣ ਲਿਹੋ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ।
ਬੋਲੋ ਜੀ ਸਾਰੇ, ਸੱਚ ਕਹੋ,
ਸੱਚ ਕਹੋ
ਸੁਣ ਲਿਹੋ ਸਭੇ,
ਸੁਣ ਲਿਹੋ ਸਭੇ,
ਜਿਨ ਪ੍ਰੇਮ ਕੀਓ,
ਜਿਨ ਪ੍ਰੇਮ ਕੀਓ
ਤਿਨ ਹੀ ਪ੍ਰਭ ਪਾਇਓ,
ਤਿਨ ਹੀ ਪ੍ਰਭ ਪਾਇਓ।
ਹੁਣ ਸਾਰੇ ਪਖੰਡ ਦਾ ਖੰਡਨ ਕਰਕੇ ਮਹਾਰਾਜ ਜੀ ਆਪਣਾ ਸਿਧਾਂਤ ਦੱਸ ਰਹੇ ਨੇ, ਮਾਰੇ ਕਹਿੰਦੇ ਸੱਚ ਕਹੋ, ਇਹ ਗੱਲ ਸੱਚੀ ਕਹਿ ਰਹੇ ਹਾਂ ਅਸੀਂ, ਮਿਥਿਆ ਨਹੀਂ ਕਹਿ ਰਹੇ, ਝੂਠ ਨਹੀਂ ਕਹਿ ਰਹੇ, ਕੀ ਕਹਿ ਰਹੇ ਨੇ, ਸੁਣ ਲਿਹੋ ਸਭੈ। ਮਾਰੇ ਕਹਿੰਦੇ ਸਾਰੇ ਕੰਨ ਦੇ ਕੇ ਸੁਣ ਲਓ, ਕਹਿਆ ਕੀ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ੍ਹਾਂ ਨੇ ਰੱਬ ਨਾਲ ਪਿਆਰ ਕੀਤਾ ਅਤੇ ਉਹਨਾਂ ਨੇ ਉਹਨੂੰ ਪਾ ਲਿਆ, ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਹੈ ਉਹਨੇ ਹੀ ਉਸਨੂੰ ਪਾ ਲੈਣਾ ਕੀਤਾ, ਪਖੰਡ ਨਾਲ ਨਹੀਂ ਪ੍ਰੇਮ ਨਾਲ, ਪਖੰਡ ਨਾਲ ਤਾਂ ਪਾਇਆ ਨਹੀਂ ਨਾ ਜਾਂਦਾ, ਸੋ ਪ੍ਰੇਮ ਨਾਲ ਪਾਇਆ ਜਾਏਗਾ। ਸੋ ਅੱਗੇ ਜੀ
ਕਾਹੂ ਲੈ ਪਾ,
ਰੱਬ ਨਾਲ ਵੀ ਪ੍ਰੇਮ ਕਰਨਾ, ਉਹਦੀ ਖਲਕਤ ਨਾਲ ਵੀ ਪਿਆਰ ਕਰਨਾ, ਅਤੇ ਉਹਨੂੰ ਪਾ ਲੈਂਦਾ। ਹਾਂਜੀ ਚਗਲੋ,
ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗਰੇ ਲਟਕਾਇਓ।
ਹਾਂ ਹੁਣ ਜਿਹੜਾ ਹੈ ਹਿੰਦੂ ਵਾਦ ਦਾ ਖੰਡਨ ਕਰ ਰਹੇ ਨੇ, ਕਹਿੰਦੇ ਹਿੰਦੂ ਧਰਮ ਦੇ ਪਖੰਡ ਨੂੰ ਲੈ ਰਹੇ ਨੇ ਮਹਾਰਾਜ ਪਾਤਸ਼ਾਹ। ਸੋ ਉਹ ਲੋਕ ਜਿਹੜੇ ਨੇ, ਕਾਹੂ ਮੈਨੇ ਕਿਸੇ ਨੇ, ਲੈ ਮੈਨੇ ਲੈ ਕੇ, ਕੀ ਪਾਹਨ ਮੈਨੇ ਪੱਥਰ, ਕਈਆਂ ਨੇ ਪੱਥਰ ਨੂੰ ਲੈ ਕੇ ਪੂਜ ਉਹਦੀ ਪੂਜਾ ਕਰ ਲਈ, ਪੂਜ ਪੂਜਾ ਕਰਕੇ ਧਰਿਓ ਸਿਰ, ਮੁੜ ਕੇ ਸਿਰ 'ਤੇ ਧਰ ਲੈਂਦੇ ਨੇ ਸ਼ਿਲਾ ਜਿਹੜੀ ਆ ਪੱਥਰ ਦੀ, ਅੱਗੇ ਹੋਰ ਜਾ ਤੁਰਦੇ ਨੇ। ਅਤੇ ਕਾਹੂ ਲੈ, ਕਾਹੂ ਮੈਨੇ ਕਈਆਂ ਨੇ ਲੈ, ਮੈਨੇ ਲੈ ਕੇ ਲਿੰਗ ਜਿਹੜਾ ਸੀ ਸ਼ਿਵ ਸ਼ਿਵਲਿੰਗ ਜਿਹੜਾ ਪੱਥਰ ਦਾ ਬਣਾ ਕੇ ਰੱਖਿਆ ਉਹਨਾਂ ਮੰਦਰਾਂ 'ਚ, ਉਹ ਜਿਹੜਾ ਸੀ ਗਲ ਵਿੱਚ ਲਟਕਾਇਆ ਹੋਇਆ ਉਹਨਾਂ ਨੇ, ਉਹਦੀ ਉਹ ਪੂਜਾ ਕਰੀ ਜਾਂਦੇ ਨੇ। ਅੱਗੇ
ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ
ਮਹਿ
ਦਿਸ਼ਾ
ਮਹਿ, ਹਾਂ ਠੀਕ ਹੈ।
ਕਾਹੂ ਪਸਾਹ ਕੋ ਸੀਸ ਨਵਾਯੋ,
ਠੀਕ ਹੈ, ਨਿਵਾਯੋ ਥੋੜੀ ਸਾਰੀ ਲਾ ਕੇ ਨਿਵਾਯੋ
ਨਿਵਾਯੋ,
ਪੜ੍ਹੋ ਸਾਰੇ ਜੀ।
ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਸਾਹ ਕੋ ਸੀਸ ਨਿਵਾਯੋ,
ਠੀਕ ਹੈ। ਕਾਹੂ ਮੈਨੇ ਕਿਸੇ ਨੇ, ਲਖਿਓ ਮੈਨੇ ਜਾਣ ਲਿਆ, ਹਰ ਮੈਨੇ ਪਰਮੇਸ਼ਰ ਦੇ ਤਾਂ ਹੀ, ਕਿੱਥੇ ਅਵਾਚੀ ਦਿਸ਼ਾ ਮਹਿ ਹੈ, ਅਵਾਚੀ ਪੂਰਬ ਦਿਸ਼ਾ ਨੂੰ ਕਹਿੰਦੇ ਨੇ ਜਾਂ ਦੱਖਣ ਦਿਸ਼ਾ ਨੂੰ ਵੀ ਕਿਹਾ ਗਿਆ, ਦੋਵੇਂ ਅਰਥ ਨੇ। ਕਿਸੇ ਨੇ ਹਿੰਦੂਆਂ ਨੇ ਹਰੀ ਪਰਮੇਸ਼ਰ ਨੂੰ ਕਹਿੰਦੇ ਪੂਰਬ ਵਾਲੇ ਪਾਸੇ ਹੀ ਹੈ ਜੀ, ਉਸੇ ਦਿਸ਼ਾ ਵਿੱਚ ਜਾਣ ਲਿਆ। ਅਤੇ ਕਾਹੂ ਪਛਾਹ ਕੋ ਸੀਸ ਨਿਵਾਇਓ, ਮੁਸਲਮਾਨਾਂ ਨੇ ਪਛਾਹ ਨਾਮ ਪੱਛੋਂ ਦਾ, ਪੱਛੋਂ ਵਾਲੀ ਦਿਸ਼ਾ ਵਿੱਚ ਵੈਸਟ ਵਾਲੇ ਪਾਸੇ ਕਹਿ ਲਓ, ਉੱਧਰ ਪਰਮੇਸ਼ਰ ਨੂੰ ਮੰਨ ਲਿਆ। ਮੁਸਲਮਾਨ ਦੇਖੋ ਨਾ, ਕਿਉਂਕਿ ਨਮਾਜ਼ ਪੜ੍ਹਨਗੇ ਪੱਛੋਂ ਵਾਲੇ ਪਾਸੇ ਨੂੰ ਮੂੰਹ ਕਰਕੇ ਨਮਾਜ਼ ਪੜ੍ਹਦੇ ਵੀ ਇੱਧਰ ਹੈ ਰੱਬ, ਕਿਉਂਕਿ ਮੱਕਾ ਸ਼ਹਿਰ ਜਿਹੜਾ ਹੈ ਪੱਛੋਂ ਵਾਲੇ ਪਾਸੇ ਹੈ। ਕਾਬਾ ਜਿਹੜਾ ਮੱਕਾ ਸ਼ਹਿਰ ਦਾ ਨਾਂ ਹੈ, ਕਾਬਾ ਉਹਨਾਂ ਦੇ ਤੀਰਥ ਦਾ ਨਾਂ ਹੈ, ਜਿਵੇਂ ਆਪਣੇ ਅੰਮ੍ਰਿਤਸਰ ਸਾਹਿਬ ਸ਼ਹਿਰ ਦਾ ਨਾਂ ਹੈ, ਹਰਿਮੰਦਰ ਸਾਹਿਬ ਸਾਡੇ ਇਸ਼ਟ ਦਾ ਨਾਂ ਹੈ, ਤੀਰਥ ਦਾ ਨਾਂ ਹੈ। ਇਵੇਂ ਉਹ ਮੁਸਲਮਾਨ ਲੋਕ ਜਿਹੜੇ ਨੇ ਪੱਛੋਂ ਵਾਲੇ ਪਾਸੇ ਰੱਬ ਨੂੰ ਮੰਨ ਕੇ, ਕਾਬੇ ਵਿੱਚ ਰੱਬ ਨੂੰ ਮੰਨ ਕੇ, ਉਸ ਪਾਸੇ ਨੂੰ ਉਹ ਉੱਧਰ ਰੱਬ ਨੂੰ ਮੰਨ ਕੇ ਉੱਧਰ ਸੀਸ ਨਵਾਉਂਦੇ ਨੇ। ਇੱਕ ਦੇਸੀ ਮੰਨ ਲਿਆ ਰੱਬ ਨੂੰ, ਹਿੰਦੂਆਂ ਨੇ ਪੂਰਬ ਵਾਲੇ ਦੱਖਣ ਵਾਲੇ ਪਾਸੇ ਮੰਨ ਲਿਆ, ਮੁਸਲਮਾਨਾਂ ਨੇ ਪੱਛੋਂ ਵਾਲੇ ਪਾਸੇ ਮੰਨ ਲੱਗੇ ਸੀਸ ਨਵਾਉਂਦੇ ਨੇ। ਪਰ ਮਹਾਰਾਜ ਜੀ ਕਹਿੰਦੇ ਹੋਰ,
ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ ਪੂਜਨ ਧਾਇਓ।
ਇਹਨਾਂ ਨੇ ਠੀਕ ਪੜ੍ਹਿਆ, ਚਾਲ ਵੀ ਠੀਕ ਹੈ। ਕਈ ਮਰਤਾਨ ਪਾਠ ਨੂੰ ਪਤਾ ਕੀ ਕਰਦੇ ਨੇ, ਮਿੱਤਰਾਨ, ਮਿੱਤਰਾਂ ਨੂੰ ਪੂਜਦੇ ਨੇ। ਉਹ ਆਪਣੇ ਬਣਾ ਲਿਆ, ਪਹਿਲਾਂ ਮੰਮਾ ਫਿਰ ਰਾਰਾ, ਅਤੇ ਜੇ ਮਰਤਾਨ ਪੜ ਮਿੱਤਰਾਨ ਪੜਾਂਗੇ ਫਿਰ ਤਾਂ ਤੱਤੇ ਤੋਂ ਬਾਅਦ ਰਾਰਾ ਲੱਗੂਗਾ, ਰਾਰਾ ਪਹਿਲਾਂ ਕਿੱਥੇ ਲੱਗਿਆ। ਹਾਂ, ਮੰਮੇ ਤੋਂ ਮਗਰੋਂ ਲੱਗੂਗਾ, ਮੰਮੇ ਤੋਂ ਪਹਿਲਾਂ ਰਾਰਾ, ਬਾਅਦ 'ਚ ਫਿਰ ਕੀ ਬਣਜੂ ਮੇਰ, ਅੱਗੇ ਕਿਉਂ ਗਿਆ ਤਾਨ, ਮਿਰਤਾਨ। ਮਿਰਤਾਨ ਦਾ ਅਰਥ ਹੁੰਦਾ ਮੁਰਦੇ ਮੜੀਆਂ, ਅਤੇ ਮਿੱਤਰਾਂ ਹੋ ਗਏ ਮਿੱਤਰ, ਪੜੀਆਂ ਨੂੰ ਮਿੱਤਰਾਨ। ਬੜੀ ਗਲਤੀ ਹੁੰਦੀ ਹੈ, ਪੜੋ ਇਹਨੂੰ ਪਕਾਓ ਦੁਆਰੇ।
ਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ,
ਠੀਕ ਹੈ। ਕੋਈ ਬੁੱਤਾਂ, ਕੋਈ ਬੁੱਤਾਂ ਨੂੰ ਪੂਜੀ ਜਾਂਦਾ, ਬੁੱਤ ਬਣਾ ਕੇ ਸਟੈਚੂ ਪੱਥਰ ਦੇ ਮੂਰਤੀਆਂ ਦੀ ਪੂਜਾ ਕਰੀ ਜਾਂਦੇ ਨੇ। ਸੋ ਉਹ ਕੈਸੇ ਨੇ ਉਹ ਪਸ, ਪਸ਼ੂ ਇਹ ਨੇ ਉਹ ਜਿਹੜੇ ਪੱਥਰ ਦੀਆਂ ਮੂਰਤੀਆਂ ਨੂੰ ਪੂਜੀ ਜਾਂਦੇ ਨੇ, ਜਾਂ ਕਈ ਪਸ਼ੂਆਂ ਨੇ ਪੂਜੀ ਜਾਂਦੇ ਨੇ। ਸ਼ੀਤਲਾ ਮਾਈ ਵੱਲ ਤੁਹਾਨੂੰ ਦੱਸਿਆ ਸੀ ਨਾ, ਅਤੇ ਗਧਾ ਲਿਆਉਂਦੇ ਨੇ ਉਹ ਘੁਮਿਆਰ, ਅਤੇ ਮਾਈਆਂ ਉਹਨੂੰ ਵੀ ਮੱਥਾ ਟੇਕ ਕੇ ਕਹਿੰਦੇ ਨੇ ਪਿਆਰਿਆ ਸੁੱਖ ਸਾਂਦ ਰੱਖੀ, ਉਹ ਸਿਰ ਮਾਰ ਦਿੰਦਾ ਹੈ, ਸੁੱਖ ਸਾਂਦ ਨਹੀਂ ਰਹਿਣਾ। ਸੋ ਉਹ ਕਈ ਪਸ਼ੂਆਂ ਨੇ ਵੀ ਪੂਜੀ ਜਾਂਦੇ ਨੇ, ਕਈ ਕੁੱਤਾ ਨੂੰ ਜਿਹੜਾ ਹੈ ਭੈਣੋਂ ਸਮਝ ਕੇ ਉਹਨਾਂ ਦੀ ਪੂਜਾ ਕਰੀ ਜਾਂਦੇ ਨੇ। ਇੱਥੇ ਵਾਲੇ ਤਾਂ ਬਹੁਤੇ ਕਰਦੇ ਨੇ, ਨਾਲ ਹੀ ਪਾ ਪੂ ਕੇ ਜਿਹੜਾ ਕਈ ਕੁਛ ਕਰਦੇ ਨੇ। ਚਲੋ ਇਉਂ ਮਾਰ ਜੀ ਕਹਿੰਦੇ ਨੇ, ਭਾਈ ਕਹੂ ਬਤਾਨ ਕੋ ਪੂਜਤ ਹੈ ਪਸ, ਕੋ ਬੁੱਤਾਂ ਨੂੰ ਪੂਜੀ ਜਾਂਦੇ ਨੇ ਐਸੇ ਪਸ਼ੂ, ਜਾਂ ਕਈ ਪਸ਼ੂਆਂ ਨੂੰ ਹੀ ਪੂਜੀ ਜਾਂਦੇ ਨੇ। ਕਹੁ ਮਿਰਤਾਨ ਕੋ ਪੂਜਨ ਧਾਇਓ, ਮਿਰਤਾਨ ਨਾਮ ਮੜੀਆਂ ਦਾ, ਕਈ ਮੜੀਆਂ ਨੂੰ ਹੀ ਪੂਜ ਕੇ ਦੌੜਦੇ ਨੇ, ਮੜੀਆਂ ਪੂਜਣ ਵਾਸਤੇ ਹੀ ਉੱਥੇ ਚਲੀਸੇ ਕੱਢੀ ਜਾਂਦੇ ਨੇ। ਹਾਂਜੀ ਸਾਬਾਸ,
ਕੂਰ ਕਿਰਿਆ ਉਰਜੋ,
ਕਿਰਿਆ ਕਿਰਿਆ
ਕੂਰ ਕਿਰਿਆ,
ਪੈਰ ਚੰਨਾ ਰਾਰਾ ਸਾਬਾਸ,
ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨ ਪਾਇਓ,
ਠੀਕ ਹੈ ਬੋਲੋ ਸਾਰੇ ਜੀ। ਸੋ ਮਹਾਰਾਜ ਕਹਿੰਦੇ ਸਾਰਾ ਸੰਸਾਰ ਕੂਰ ਮੈਨੇ ਝੂਠੀਆਂ ਝੂਠੀਆਂ ਕਿਰਿਆਵਾਂ ਵਿੱਚ ਹੀ ਉਲਝਿਆ ਪਿਆ, ਜੋ ਉੱਪਰ ਦੱਸੀਆਂ ਨੇ, ਹਾਂ ਝੂਠੀਆਂ ਕਿਰਿਆਵਾਂ ਵਿੱਚ ਉਲਝਿਆ ਪਿਆ ਸਾਰਾ ਹੀ ਜੱਗ। ਪਰ ਸ਼੍ਰੀ ਭਗਵਾਨ ਕੋ, ਜੋ ਸ਼੍ਰੀ ਸ਼੍ਰੋਮਣੀ ਪਰਮੇਸ਼ਰ ਹੈ, ਉਹਦੇ ਭੇਦ ਨੂੰ ਪਾਉਣਾ ਹੀ ਨਹੀਂ ਕੀਤਾ ਕਿਸੇ ਨੇ। ਸੋ ਕਿੱਡਾ ਪਖੰਡ ਦਾ ਤਿਆਗ ਕੀਤਾ ਹੈ, ਅਤੇ ਮੂਰਤੀ ਪੂਜਾ ਦਾ ਖੰਡਨ ਕੀਤਾ ਹੈ, ਹਾਂਜੀ ਵਿਰਾਗ ਦਾ ਪ੍ਰਾਪਤੀ ਕਰਾਈ ਹੈ ਮਹਾਰਾਜ ਜੀ ਨੇ। ਇੱਕ ਸਵੀਏ 'ਚ ਜਿਹੜਾ ਸੀ ਭਿੱਖ ਬਚਨ ਵੀ ਕਹਿ ਭਵਿੱਖ ਬਚਨ ਵੀ ਆਖ ਦਿੱਤੇ ਨੇ ਇਉਂ ਸਾਰਾ ਸਾਰੰਸ਼ ਸਵਈਆਂ ਦਾ ਮਹਾਰਾਜ ਨੇ ਬਖਸ਼ਿਸ਼ ਆਪਾਂ ਨੂੰ ਕੀਤੇ ਜਿਹੜੇ ਕਿ ਅੰਮ੍ਰਿਤ ਪ੍ਰਚਾਰ ਵਿੱਚ ਤੀਜੀ ਬਾਣੀ ਪੜ੍ਹੀ ਜਾਂਦੀ ਹੈ। ਹੁਣ ਫਤਿਹ ਬੁਲਾ ਲਓ ਫਿਰ ਦੋ ਤੁੰਗਾਂ ਪੜ੍ਹ ਕੇ ਕੂਰ ਛੁੱਟੀ ਨਹੀਂ ਕਰਨੀ ਕਿਉਂਕਿ ਹਰ ਆਪਾਂ ਕੱਲ੍ਹ ਕਿਹਾ ਸੀ ਨਾ ਜਦੋਂ ਬਾਣੀ ਦਾ ਪਾਠ ਪੂਰਾ ਹੋ ਜਾਏ ਫਤਿਹ ਸਾਂਝੀ ਕਰੀ ਦੀ ਹੈ ਕਰੋ ਫਿਰ ਦੋ ਤੁਕਾਂ ਪੜ੍ਹ ਕੇ ਨਹੀਂ ਕਹੂ ਬਤਾਨ
ਕੋ ਪੂਜਤ ਹੈ ਬਸ ਕਹੂ ਮਿਰਦਾਨ ਕੋ ਪੂਜਨ ਤਾਯੋ
ਕੁਰ ਕ੍ਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਯੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।